ਗਰੀਬ ਨਵਾਜ ਸਤਿਗੁਰੂ ਜੀ ਰਾਏ ਬੁਲਾਰ ਨੂੰ ਦਰਸ਼ਨ ਦੇਣ ਆਏ ਹਨ। ਰਾਏ ਬੁਲਾਰ ਜੀ ਨੇ ਜੋ ਨਿਤਾ ਪ੍ਰਤੀ ਗੁਰਮੂਰਤ ਦਾ ਧਿਆਨ ਹਿਰਦੇ 'ਚ ਧਾਰਦੇ ਹਨ, ਸਿਮਰਨ ਸਾਧਨਾ ਵਿੱਚ ਪਰਪੱਕ ਹਨ। ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਗਰੀਬ ਨਵਾਜ ਕਿਰਪਾ ਕਰੋ, ਮੈਨੂੰ ਮੇਰੇ ਸਰੂਪ ਦੀ ਜਾਣਕਾਰੀ ਦਿਓ, ਦਇਆ ਕਰਕੇ ਮੈਨੂੰ ਮੇਰਾ ਸਰੂਪ ਬੁਝਾਓ, ਮੈਂ ਕੀ ਹਾਂ, ਕੌਣ ਹਾਂ। ਸਤਿਗੁਰੂ ਜੀ ਨੇ ਪੁੱਛਿਆ, ਰਾਏ ਬੁਲਾਰ ਜੀ ਦੱਸੋ, ਤੁਸੀਂ ਕਿਹਦੇ ਵਿੱਚ ਆਪਣੀ ਮਮਤਾ ਧਾਰਨ ਕੀਤੀ ਹੋਈ ਹੈ? ਕਹਿਣ ਲੱਗੇ, ਮਹਾਰਾਜ ਮੇਰਾ ਨਾਮ ਰਾਏ ਬੁਲਾਰ ਹੈ, ਮੁਸਲਮਾਨਾਂ ਦੇ ਘਰੇ ਜੰਮਿਆ, ਤਲਵੰਡੀ ਦਾ ਮੈਂ ਰਾਜਾ ਹਾਂ। ਸਰੀਰ ਬਿਰਧ ਹੋ ਗਿਆ, ਚਮੜੀ ਸਥਿਲ ਹੋ ਗਈ ਹੈ, ਤਨ ਕਮਜ਼ੋਰ ਹੈ। ਆਹ ਸੰਬੰਧੀ ਨੇ, ਮੇਰੇ ਰਿਸ਼ਤੇਦਾਰ ਨੇ, ਧੀਆਂ ਪੁੱਤ ਨੇ, ਪਰਿਵਾਰ ਹੈ, ਘਰਵਾਲੀ ਹੈ, ਮੈਂ ਤਾਂ ਇਹ ਸਮਝਦਾ। ਮਹਾਰਾਜ ਜੀ ਕਹਿੰਦੇ, ਤਾਂ ਰਾਏ ਬੁਲਾਰ ਜੀ, ਤੁਹਾਡੇ ਸਰੀਰ ਦਾ ਧਰਮ ਹੈ, ਤੁਹਾਡਾ ਤਾਂ ਨਹੀਂ। ਤੁਹਾਡੀ ਚੇਤਨਾ ਤਾਂ ਤੁਹਾਡੇ ਸਰੀਰ ਤੋਂ ਪਹਿਲਾਂ ਵੀ ਸੀ ਔਰ ਇਸ ਸਰੀਰ ਤੋਂ ਬਾਅਦ ਵੀ ਰਹਿਣੀ ਹੈ। ਇਹ ਤਨ ਜਨਮ ਵਿੱਚ ਵੀ ਹੈ, ਇਹ ਤਨ ਮਰਨ ਵਿੱਚ ਵੀ ਹੈ, ਇਹ ਤਨ ਜਵਾਨੀ ਵਿੱਚ, ਬੁਢੇਪੇ ਵਿੱਚ, ਬਚਪਨ ਵਿੱਚ ਵੀ ਜਾਂਦਾ, ਪਰ ਜਿਹੜਾ ਤੁਹਾਡਾ ਸਵਰੂਪ ਹੈ ਉਹ ਨਾ ਜਨਮ ਵਿੱਚ ਹੈ, ਨਾ ਮਰਨ ਵਿੱਚ ਹੈ, ਨਾ ਉਹ ਬਚਪਨ ਵਿੱਚ ਹੈ, ਨਾ ਉਹ ਜਵਾਨੀ ਵਿੱਚ ਹੈ, ਅਤੇ ਨਾ ਉਹ ਬੁਢੇਪੇ ਵਿੱਚ ਹੈ। ਇਹ ਕੇਵਲ ਤੁਹਾਡੇ ਸਰੀਰ ਦੇ ਧਰਮ ਨੇ, ਤੁਹਾਡੇ ਨਹੀਂ। ਫਿਰ ਪਾਤਸ਼ਾਹ ਕਹਿੰਦੇ, ਸਰੀਰ ਇੱਕ ਪੁਰਾਣੇ ਕੱਪੜੇ ਵਾਂਗੂੰ ਜਦੋਂ ਇਹ ਜੀਰਣ ਹੋ ਜਾਂਦਾ, ਇਹਨੂੰ ਛੱਡ ਕੇ ਫਿਰ ਜੀਵਾਤਮਾ ਦੂਸਰੇ ਸਰੀਰ ਰੂਪੀ ਕੱਪੜੇ ਨੂੰ ਧਾਰਨ ਕਰ ਲੈਂਦੀ ਹੈ। ਇਹਦਾ ਮਤਲਬ ਇਹ ਸਰੀਰ ਤੁਹਾਡਾ ਸਵਰੂਪ ਤਾਂ ਨਹੀਂ ਹੋਇਆ। ਭਰਮ ਦੀ ਦਸ਼ਾ ਵਿੱਚ ਤੁਸੀਂ ਇਸ ਸਰੀਰ ਨੂੰ ਆਪਣਾ ਸਰੂਪ ਮੰਨੀ ਬੈਠੇ ਹੋ। ਇਹ ਬਚਨ ਸਤਿਗੁਰੂ ਜੀ ਕਰਕੇ ਰਾਏ ਬੁਲਾਰ ਜੀ ਨੂੰ ਆਤਮਾ ਦੇ ਗਿਆਨ ਦਾ ਸਾਕਸ਼ਾਤਕਾਰ ਕਰਵਾ ਰਹੇ ਹਨ। ਆਓ, ਜਿਤਨਾ ਸਮਾਂ ਸਤਿਗੁਰਾਂ ਨੇ ਬਖਸ਼ਿਆ, ਮਹਾਰਾਜ ਜੀ ਦੇ ਪਵਿੱਤਰ ਪਾਵਨ ਹਜ਼ੂਰੀ ਵਿੱਚ ਗੁਰਦੇਵ ਦੀ ਪਾਵਨ ਸਿਫਤ ਕਰਦਿਆਂ ਅਤੇ ਸੁਣਦਿਆਂ ਬਤੀਤ ਕਰੀਏ। ਗੁਰੂ ਚਰਨਾਂ ਵਿੱਚ ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬਸਤ੍ਰ ਸਮਾਨ ਸਰੀਰ ਸੋ, ਜੀਰਣ ਹੋਵੇ ਤਜ ਜਾਹੇ।
ਮਹਾਰਾਜ ਜੀ ਕਹਿੰਦੇ, ਜਿਵੇਂ ਕੋਈ ਬਸਤਰ ਪੁਰਾਣਾ ਹੋਵੇ ਤੇ ਲਾਹ ਦੇਈਦਾ ਨਾ, ਇਸੇ ਤਰ੍ਹਾਂ ਜਦੋਂ ਇਹ ਸਰੀਰ ਰਾਏ ਬੁਲਾਰ ਜੀ ਪੁਰਾਣਾ ਜੀਰਣ ਹੋ ਜਾਂਦਾ ਹੈ, ਤਾਂ ਇਹਨੂੰ ਚੇਤਨਾ ਜੀਵਾਤਮਾ ਜਿਹੜੀ ਆ ਉਹ ਛੱਡ ਕੇ ਚਲੀ ਜਾਂਦੀ ਹੈ।
ਯਾਂ ਤੇ ਨਿਆਰੋ ਆਤਮਾ ਲਖ ਹੋਰ ਦੇ ਨਰ ਨਾਹੇ।
ਇਹ ਰਾਜਾ, ਇਹ ਗੱਲ ਆਪਣੇ ਹਿਰਦੇ ਚ ਜਾਣ ਲੈ ਕਿ ਇਸ ਕਰਕੇ ਸਰੀਰ ਤੋਂ ਨਿਆਰੀ ਹੈ ਆਤਮਾ, ਜਿਹੜੀ ਇਸ ਸਰੀਰ ਰੂਪੀ ਜੀਰਣ ਕੱਪੜੇ ਨੂੰ ਛੱਡ ਕੇ ਚਲੀ ਜਾਂਦੀ ਹੈ, ਉਹ ਆਤਮਾ ਇਸ ਸਰੀਰ ਤੋਂ ਨਿਆਰੀ ਹੈ, ਵੱਖਰੀ ਹੈ।
ਚੌਪਈ ਸੁਨ ਤਨ ਮਨ ਵਿਸਾਰੇ ਓ ਰਾਈ।
ਮਹਾਰਾਜ ਜੀ ਦੇ ਬਚਨ ਸੁਣ ਕੇ ਇਕਦਮ ਰਾਏ ਬੁਲਾਰ ਜੀ ਦਾ ਸਰੀਰ ਤੋਂ ਮਮਤਾ ਚੁੱਕੀ ਗਈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕੱਲ ਵੀ ਬੇਨਤੀ ਕੀਤੀ ਸੀ ਕਿ ਗੁਰੂ ਨਾਨਕ ਸਾਹਿਬ ਜੈਸੇ ਗੁਰਦੇਵ, ਪਰ ਰਾਏ ਬੁਲਾਰ ਜੈਸਾ ਜਗਿਆਸੂ ਹੋਵੇ ਤੇ ਸਭ ਕੁਝ ਉਸੇ ਵੇਲੇ ਠੀਕ ਘਟ ਜਾਂਦਾ, ਉਸੇ ਵੇਲੇ ਵਰਤ ਜਾਂਦਾ। ਕਥਾ ਅਸੀਂ ਵੀ ਸੁਣੀ ਹੈ, ਦਾਸ ਨੇ ਵੀ ਕਹੀ ਹੈ, ਪਰ ਸਾਡੇ ਅੰਦਰ ਸਾਡੇ ਸਰੀਰ ਦੀ ਮਮਤਾ ਹਾਲੇ ਵੀ ਜਿਉਂ ਕਿ ਤਿਉਂ ਹੈ। ਕਾਰਨ, ਕਿਉਂਕਿ ਸਾਡੇ ਅੰਦਰ ਉਹ ਜਗਿਆਸਾ ਨਹੀਂ ਜੋ ਰਾਏ ਬੁਲਾਰ ਜੀ ਦੇ ਹਿਰਦੇ ਵਿੱਚ ਹੈ। ਮਹਾਰਾਜ ਜੀ ਨੇ ਜਦੋਂ ਇਹ ਬਚਨ ਕਹੇ, ਰਾਏ ਬੁਲਾਰ ਜੀ ਦੀ ਉਸੇ ਵੇਲੇ ਸਰੀਰ ਤੋਂ ਸੁਰਤ ਉੱਠ ਗਈ, ਸਮਝ ਲਿਆ ਕਿ ਮੈਂ ਸਰੀਰ ਨਹੀਂ ਹੈ। ਤਾਂ ਬਿਲਕੁਲ ਸੱਚ ਹੈ, ਸਤਿਗੁਰੂ ਜੀ ਦੇ ਬਚਨਾਂ ਨਾਲ ਉਸੇ ਵੇਲੇ ਸਰੀਰ ਦਾ ਜਿਹੜਾ ਭਰਮ ਸੀ ਕਿ ਮੈਂ ਸਰੀਰ ਹਾਂ, ਉਹ ਭਰਮ ਦੂਰ ਹੋ ਗਿਆ।
ਸ਼੍ਰੀ ਗੁਰੂ ਸੋ ਪੁੰਨ ਗਿਰਾ ਅਲਾਈ।
ਸਰੀਰ ਦਾ ਭਰਮ ਦੂਰ ਹੋਣ ਤੋਂ ਬਾਅਦ ਰਾਏ ਬੁਲਾਰ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ,
ਤਨ ਮੈਂ ਨਹੀਂ ਬਤਾਈ ਸਾਚੀ।
ਮਹਾਰਾਜ, ਜੋ ਤੁਸੀਂ ਕਿਹਾ ਬਿਲਕੁਲ ਸੱਚ ਕਿਹਾ, ਮੈਂ ਸਰੀਰ ਨਹੀਂ ਹਾਂ, ਮੈਂ ਤਨ ਨਹੀਂ ਹਾਂ।
ਇੰਦਰੀਏ ਮੈਂ ਹੰਤਾ ਰੁਚ ਰਾਚੀ।
ਮਹਾਰਾਜ ਜੀ, ਮੈਂ ਸਰੀਰ ਨਹੀਂ ਹਾਂ, ਪਰ ਇਹ ਸਰੀਰ ਜਿਨ੍ਹਾਂ ਇੰਦਰੀਆਂ ਦੇ ਆਸ ਹੈ, ਮੈਨੂੰ ਏਦਾਂ ਜਾਪਦਾ ਵੀ ਉਹ ਇੰਦਰੀਆਂ ਮੇਰਾ ਸਵਰੂਪ ਹੈ। ਜਿਹੜੀਆਂ ਪੰਜ ਗਿਆਨ ਇੰਦਰੀਆਂ ਨੇ, ਪੰਜ ਕਰਮ ਇੰਦਰੀਆਂ ਨੇ, ਮਹਾਰਾਜ ਉਹ ਇੰਦਰੀਆਂ ਦੇ ਵਿੱਚ ਮੇਰੀ ਮਮਤਾ ਜਾ ਕੇ ਜੁੜਦੀ ਹੈ, ਮੈਨੂੰ ਇਉਂ ਪ੍ਰਤੀਤ ਹੁੰਦਾ ਹੈ ਕਿ ਜਿਹੜੀਆਂ ਇੰਦਰੀਆਂ ਹਨ ਇਹੀ ਮੇਰਾ ਸਵਰੂਪ ਹਨ।
ਜਾਂ ਤੇ ਮੈਂ ਦੇਖੋ ਮੈਂ ਸੁਣਹੋ,
ਜਿਨ੍ਹਾਂ ਇੰਦਰੀਆਂ ਕਰਕੇ ਮੈਂ ਵੇਖਦਾ ਹਾਂ, ਜਿਨ੍ਹਾਂ ਇੰਦਰੀਆਂ ਕਰਕੇ ਮੈਂ ਸੁਣਦਾ ਹਾਂ,
ਮੈਂ ਚੱਲ ਹੋ ਮੈਂ ਗਹੋ ਬਖਨ ਹੋ,
ਜਿਨ੍ਹਾਂ ਇੰਦਰੀਆਂ ਕਰਕੇ ਮੈਂ ਟੁਰਦਾ ਹਾਂ, ਜਿਨ੍ਹਾਂ ਇੰਦਰੀਆਂ ਕਰਕੇ ਮੈਂ ਹੱਥ ਨਾਲ ਕੁਝ ਪਕੜਦਾ ਹਾਂ, ਜਿਨ੍ਹਾਂ ਇੰਦਰੀਆਂ ਕਰਕੇ ਮੈਂ ਸੁੰਘਦਾ ਹਾਂ ਸਾਹ ਲੈਂਦਾ ਹਾਂ,
ਮੈਂ ਸੂੰਘੋ ਮੈਂ ਕਰੋ ਸਪਰਸਾ,
ਜਿਨ੍ਹਾਂ ਇੰਦਰੀਆਂ ਕਰਕੇ ਮੈਂ ਸਪਰਸ਼ ਕਰਦਾ ਚਮੜੀ ਕਰਕੇ ਜਾਂ ਨੱਕ ਕਰਕੇ ਮੈਂ ਸੁਗੰਧੀ ਲੈਂਦਾ ਹਾਂ,
ਲਿਓ ਸਾਧ ਅਸਹੰਤਾ ਤਰਸਾ,
ਔਰ ਜਿਹੜੀ ਇੰਦਰੀ ਜ਼ੁਬਾਨ ਕਰਕੇ ਮੈਂ ਸਵਾਦ ਲੈਂਦਾ ਵੀ ਇਹ ਮਿੱਠਾ ਇਹ ਕੌੜਾ ਹੈ,
ਤਾਂ ਤੇ ਤਨ ਤੇ ਅੰਨੇ ਰਖੀ ਕਾ,
ਮਹਾਰਾਜ ਇਹ ਸਰੀਰ ਤੋਂ ਇੰਦਰੀਆਂ ਵੱਖਰੀਆਂ ਨੇ, ਇਸ ਕਰਕੇ ਮੈਨੂੰ ਇਉਂ ਜਾਪਦਾ ਵੀ ਇਹ ਇੰਦਰੀਆਂ ਹੀ ਮੇਰਾ ਸਵਰੂਪ ਨੇ, ਕਿਉਂਕਿ ਇੰਦਰੀਆਂ ਕੰਮ ਕਰਦੀਆਂ ਨੇ, ਇੰਦਰੀਆਂ ਕਰਕੇ ਮੈਂ ਵੇਖਦਾ, ਇੰਦਰੀਆਂ ਕਰਕੇ ਮੈਂ ਸੁਣਦਾ, ਇੰਦਰੀਆਂ ਕਰਕੇ ਮੈਂ ਚੱਖਦਾ, ਇੰਦਰੀਆਂ ਕਰਕੇ ਮੈਂ ਸੁੰਘਦਾ, ਇੰਦਰੀਆਂ ਕਰਕੇ ਸਪਰਸ਼ ਕਰਦਾ, ਇੰਦਰੀਆਂ ਕਰਕੇ ਟੁਰਦਾ ਹਾਂ, ਇੰਦਰੀਆਂ ਕਰਕੇ ਕੋਈ ਨਾ ਕੋਈ ਚੀਜ਼ ਪਕੜਦਾ ਹਾਂ, ਬੋਲਦਾ ਵੀ ਨਾ ਇੰਦਰੀਆਂ ਕਰਕੇ ਹਾਂ, ਇਸ ਕਰਕੇ ਇਸ ਸਰੀਰ ਤੋਂ ਇਹ ਇੰਦਰੀਆਂ ਨਿਆਰੀਆਂ ਨੇ, ਅਤੇ ਮੈਨੂੰ ਇਉਂ ਪ੍ਰਤੀਤ ਹੁੰਦਾ ਕਿ ਆਹ ਜਿਹੜੀਆਂ ਇੰਦਰੀਆਂ ਨੇ ਇਹੀ ਮੇਰਾ ਸਵਰੂਪ ਹਨ, ਇਹ ਇੰਦਰੀਆਂ ਹੀ ਮੇਰਾ ਰੂਪ ਹਨ।
ਸੋ ਸਰੂਪ ਮੈਂ ਮਾਨਿਓ ਨੀਕਾ,
ਮਹਾਰਾਜ ਹੁਣ ਮੇਰਾ ਇੰਦਰੀਆਂ ਤੇ ਆ ਕੇ ਮਨ ਟੇਕ ਗਿਆ ਕਿ ਇੰਦਰੀਆਂ ਹੀ ਮੇਰਾ ਸਵਰੂਪ ਹਨ।
ਭੋ ਰਾਜਨ ਤੂੰ ਇੰਦਰੀ ਨਾਹੀ,
ਜਦੋਂ ਰਾਏ ਬੁਲਾਰ ਨੇ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਗਰੀਬ ਨਵਾਜ ਪਾਤਸ਼ਾਹ ਬੋਲੇ, ਕਹਿੰਦੇ ਰਾਏ ਬੁਲਾਰ ਤੂੰ ਇੰਦਰੀਆਂ ਵੀ ਨਹੀਂ ਹੈ, ਤੂੰ ਇਹਨਾਂ ਇੰਦਰੀਆਂ ਤੋਂ ਅਤੀਤ ਨਿਰਾਰਾ ਹੈ। ਖਾਲਸਾ ਜੀ, ਸ਼ਾਸਤਰਾਂ ਵਿੱਚ ਇਸ ਨੂੰ ਲੈ ਚਿੰਤਨ ਕਹਿੰਦੇ ਹਨ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਸੂਖਸ਼ਮ ਵਿਸ਼ੇ ਹਨ ਗੁਰੂ ਖਾਲਸਾ ਜੀ, ਅਧਿਆਤਮਕ ਜਗਤ ਦੇ, ਇਹਨੂੰ ਲੈ ਚਿੰਤਨ ਕਹਿੰਦੇ ਹੈ ਕਿ ਪਹਿਲਾਂ ਸਰੀਰ ਵੱਲ ਵੇਖ ਕੇ ਸਰੀਰ ਦੀ ਹੰਤਾ ਛੱਡਣੀ, ਫਿਰ ਅੱਗੇ ਇੰਦਰੀਆਂ 'ਤੇ ਆ ਕੇ ਹੰਤਾ ਜੁੜਦੀ ਉਹਦੀ ਹੰਤਾ ਛੱਡਣੀ, ਫਿਰ ਅੱਗੇ ਪ੍ਰਾਣਾਂ 'ਤੇ ਫਿਰ ਉਹਦੀ, ਅੱਗੇ ਚਿੰਤਨ ਕਰਦਿਆਂ ਇੱਕ ਵਿੱਚ ਦੂਜੇ ਨੂੰ ਲੈ ਕਰਦੇ ਚਲੇ ਜਾਣਾ, ਜਿਵੇਂ ਇੱਕ ਘੜੇ ਦਾ ਪਾਣੀ ਦੂਜੇ ਦੇ ਵਿੱਚ ਮਿਲਾ ਕੇ ਤੀਜੇ ਦੇ ਵਿੱਚ ਮਿਲਾ ਕੇ ਇੱਦਾਂ ਚਿੰਤਨ, ਜਿਵੇਂ ਇੱਕ ਗਲਾਸ ਦਾ ਪਾਣੀ ਸੀ ਉਹਨੂੰ ਇੱਕ ਡੋਂਗੇ ਦੇ ਪਾਣੀ ਵਿੱਚ ਮਿਲਾ ਦਿੱਤਾ, ਡੋਂਗੇ ਦਾ ਪਾਣੀ ਫਿਰ ਇੱਕ ਛੋਟੇ ਜਿਹੇ ਕੁੱਜੇ ਵਿੱਚ ਮਿਲਾ, ਅੱਗੇ ਉਹਨੂੰ ਲੈ ਕਰਦੇ ਚਲੇ ਜਾਣਾ। ਇਹਨੂੰ ਲੈ ਚਿੰਤਨ ਕਰਦਿਆਂ ਕਰਦਿਆਂ ਫਿਰ ਆਤਮਾ 'ਤੇ ਆ ਕੇ ਰੁਕ ਜਾਣਾ, ਕਿਉਂਕਿ ਆਤਮਾ ਤੋਂ ਪਰੇ ਫਿਰ ਕੁਝ ਨਹੀਂ ਹੈ। ਇਹਨੂੰ ਲੈ ਚਿੰਤਨ ਕਹਿੰਦੇ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵੱਡੀ ਭਾਰੀ ਕਿਰਪਾ ਕਰਕੇ ਰਾਏ ਬੁਲਾਰ ਨੂੰ ਲੈ ਚਿੰਤਨ ਕਰਵਾ ਰਹੇ ਨੇ ਅਤੇ ਉਹਦੇ ਰਾਹੀਂ ਸਾਨੂੰ ਸਾਰਿਆਂ ਨੂੰ ਸੋਝੀ ਦੇ ਰਹੇ ਨੇ, ਰਾਏ ਬੁਲਾਰ ਜੀ ਦੇ ਰਾਹੀਂ, ਕਿ ਇਹ ਉਹਨਾਂ ਦੇ ਨਾਲ ਕਰਵਾ ਕੇ, ਉਹਨਾਂ ਨੂੰ ਲੈ ਚਿੰਤਨ ਕਰਵਾ ਕੇ ਸਤਿਗੁਰੂ ਜੀ ਸਾਨੂੰ ਸੋਝੀ ਦੇ ਰਹੇ ਨੇ ਕਿ ਇਹ ਗੁਰੂ ਕੇ ਸਿੱਖਾ ਇੱਦਾਂ ਲੈ ਚਿੰਤਨ ਕਰਿਆ ਕਰ ਆਪਣੇ ਅੰਦਰ। ਜਦੋਂ ਰਾਏ ਬੁਲਾਰ ਨੇ ਕਿਹਾ ਨਾ ਸਰੀਰ ਤੋਂ ਮਮਤਾ ਚੁੱਕੀ ਵੀ ਮੈਂ ਤਾਂ ਇੰਦਰੀਆਂ ਹਾਂ, ਮਹਾਰਾਜ ਜੀ ਫਿਰ ਬੋਲੇ, ਕਹਿੰਦੇ ਹੇ ਰਾਜਾ ਤੂੰ ਇਹਨਾਂ ਇੰਦਰੀਆਂ ਤੋਂ ਅਤੀਤ ਹੈ, ਤੂੰ ਇਹਨਾਂ ਇੰਦਰੀਆਂ ਤੋਂ ਨਿਆਰਾ ਹੈ।
ਸੁਣਹੋ ਜੁਗਤਿਆ ਪਰ ਸ੍ਰੁਤ ਮਾਹੀ,
ਮਹਾਰਾਜ ਜੀ ਕਹਿੰਦੇ ਇਹਦੇ ਬਾਬਤ ਵੀ ਤੈਨੂੰ ਇੱਕ ਜੁਗਤੀ ਦੱਸਦੇ ਹਾਂ, ਪ੍ਰਮਾਣ ਦੱਸਦੇ ਹਾਂ।
ਜਿਉਂ ਤਿਖਾਨ ਕੇ ਹੱਥ ਨ ਮਾਹੀ,
ਮਹਾਰਾਜ ਜੀ ਕਹਿੰਦੇ ਜਿਵੇਂ ਕੋਈ ਤਰਖਾਣ ਹੁੰਦਾ ਨਾ ਲੱਕੜੀ ਦਾ ਕੰਮ ਕਰਨ ਵਾਲਾ, ਤੇ ਤਰਖਾਣ ਦੇ ਹੱਥ ਵਿੱਚ
ਬਿਨਾਂ ਕੁਠਾਰ ਕ੍ਰਿਤ ਹੋਏ ਨਾਹੀ,
ਜੇ ਉਹਦੇ ਹੱਥ ਦੇ ਵਿੱਚ ਕੁਹਾੜਾ ਨਾ ਹੋਵੇ ਤੇ ਉਹ ਕੰਮ ਤਾਂ ਨਹੀਂ ਕਰ ਸਕਦਾ, ਕੁਹਾੜੇ ਬਿਨਾਂ ਕੋਈ ਤਰਖਾਣ ਕੰਮ ਕਰ ਸਕਦਾ ਲੱਕੜੀ ਦਾ ਕਿਵੇਂ ਕਰੇਗਾ ਕੰਮ, ਨੂੰ ਲੱਕੜ ਵੱਢ ਹੀ ਨਹੀਂ ਸਕਣੀ। ਜਿਵੇਂ ਤਰਖਾਣ ਉਹਦੇ ਹੱਥ ਵਿੱਚ ਜਿਹੜਾ ਕੁਹਾੜਾ ਉਹਦੇ ਤੋਂ ਬਿਨਾਂ ਉਹ ਕੰਮ ਨਹੀਂ ਕਰ ਸਕਦਾ,
ਤਿਉ ਸਾਧਨ ਹੈ ਇੰਦਰੀਯ ਬ੍ਰਿੰਦਾ,
ਇੱਦਾਂ ਜਿਹੜਾ ਇਹ ਸਰੀਰ ਹੈ ਇਹ ਹੈ ਤਰਖਾਣ, ਤੇ ਜਿਹੜੀਆਂ ਇਹਦੀਆਂ ਇੰਦਰੀਆਂ ਨੇ ਇਹਦਾ ਸਾਧਨ ਹੈ, ਉਹਨਾਂ ਦੇ ਨਾਲ ਇਹ ਕੰਮ ਕਰਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਜੀ ਕਹਿੰਦੇ ਇੰਦਰੀਆਂ ਜਿਹੜੀਆਂ ਨੇ ਉਹ ਸਰੀਰ ਦਾ ਸਾਧਨ ਨੇ, ਯਾਨੀ ਕਿ ਸਰੀਰ ਇਹਨਾਂ ਇੰਦਰੀਆਂ ਨੂੰ ਚਲਾਉਂਦਾ। ਹਾਂਜੀ,
ਇਨਤੇ ਆਤਮ ਪ੍ਰਿਥਕ ਆਨੰਦਾ।
ਜਿਹੜੀ ਆਤਮਾ ਹੈ ਉਹ ਇਹਨਾਂ ਤੋਂ ਵੀ ਪ੍ਰਿਥਕ ਹੈ, ਇਹਨਾਂ ਤੋਂ ਵੀ ਵੱਖਰੀ ਹੈ।
ਨਾਨਾ ਇੰਦਰੀਏ ਤਾਂ ਮਤ ਨਾਨਾ।
ਮਹਾਰਾਜ ਜੀ ਕਹਿੰਦੇ ਇੰਦਰੀਆਂ ਨਾਨਾ ਨੇ, ਯਾਨੀ ਕਿ ਪੰਜ ਗਿਆਨ ਇੰਦਰੀਆਂ, ਪੰਜ ਕਰਮ ਇੰਦਰੀਆਂ, ਕੁੱਲ ਗਿਣਤੀ 10 ਹੋ ਗਈ। ਹੁਣ 10 ਇੰਦਰੀਆਂ ਦੇ ਜਿਹੜੇ ਮਤ ਨੇ ਉਹ ਅੱਗੇ ਨਾਨਾ ਨੇ, ਕਈ ਪ੍ਰਕਾਰ ਦੇ ਹਨ। ਇਹਦੇ ਵਿੱਚ ਨਾਨਾ ਤਵ ਹੈ, ਯਾਨੀ ਕਿ ਅਨੇਕ ਪੁਣਾ ਹੈ।
ਕੈਸੇ ਨਿਜ ਸਰੂਪ ਅਨੁਮਾਨਾ।
ਮਹਾਰਾਜ ਜੀ ਕਹਿੰਦੇ ਰਾਏ ਜੀ ਤੁਹਾਡਾ ਸਵਰੂਪ ਤਾਂ ਇੱਕ ਹੈ ਨਾ, 10 ਤਾਂ ਨਹੀਂ, ਇੰਦਰੀਆਂ ਤਾਂ 10 ਨੇ, ਪਰ ਤੁਹਾਡਾ ਸਵਰੂਪ ਤਾਂ ਇੱਕ ਹੈ। ਅਤੇ ਜੇ ਤੁਹਾਡਾ ਸਵਰੂਪ ਇੱਕ ਆਤਮਾ ਹੀ ਹੈ ਤੇ ਉਹਦੇ ਵਿੱਚ ਇਹਨਾਂ ਇੰਦਰੀਆਂ ਦੀ ਕਲਪਨਾ ਕਿਉਂ ਕਰਦੇ ਹੋ? ਅਨੇਕ ਤਾਂ ਨਹੀਂ ਨਾ, ਨਾਨਾ ਤਬ ਤਾਂ ਨਹੀਂ, ਤੁਹਾਡਾ ਸਵਰੂਪ ਇੱਕ ਹੈ।
ਸਦਾ ਏਕ ਤੂੰ ਚੈਤਨ ਨੀਕਾ।
ਹੇ ਰਾਏ ਤੂੰ ਤਾਂ ਸਦਾ ਇੱਕ ਹੈ, ਚੈਤਨ ਸਵਰੂਪ ਹੈ।
ਜਿਹੇ ਬਿਨ ਜੜ ਹੈ ਬ੍ਰਿੰਦ ਰਖੀ ਕਾ।
ਜਿਸ ਚੇਤਨਾ ਤੋਂ ਬਿਨਾਂ ਇਹ ਇੰਦਰੀਆਂ ਜੜ ਨੇ ਕੁਝ ਨਹੀਂ ਕਰ ਸਕਦੀਆਂ। ਮੁਰਦੇ ਦੀਆਂ ਇੰਦਰੀਆਂ ਕੋਈ ਕੰਮ ਕਰਦੀਆਂ? ਹੁੰਦੀਆਂ ਤਾਂ ਹਨ ਉਹਦੇ ਸਰੀਰ 'ਤੇ। ਤੇਰਾ ਸਵਰੂਪ ਚੇਤਨ ਹੈ, ਇਹ ਇੰਦਰੀਆਂ ਜੜ ਨੇ। ਜਿਸ ਚੇਤਨਾ ਦੇ ਆਸ਼ਰਿਤ ਤੇ ਇੰਦਰੀਆਂ ਕੰਮ ਕਰਦੀਆਂ ਨੇ, ਤੇਰਾ ਉਹ ਸਵਰੂਪ ਹੈ।
ਅੰਧ ਮੂਕ ਗੂੰਗੇ ਪੁਨ ਜੇਈ।
ਜੇ ਤੂੰ ਆਖੇ ਵੀ ਇੰਦਰੀਆਂ ਹੀ ਮੇਰਾ ਸਵਰੂਪ ਹੈ, ਤਾਂ ਫਿਰ ਜਿਹੜੇ ਸੰਸਾਰ ਦੇ ਵਿੱਚ ਅੰਨੇ ਹੁੰਦੇ ਨੇ ਉਹਨਾਂ ਕੋਲ ਅੱਖਾਂ ਕੋਈ ਨਹੀਂ, ਫਿਰ ਉਹ ਕਿਵੇਂ ਜੀਵਦੇ ਰਹਿੰਦੇ ਆ? ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜੇ ਇੰਦਰੀਆਂ ਨੂੰ ਤੂੰ ਆਪਣਾ ਰੂਪ ਮੰਨੇ ਤੇ ਸੰਸਾਰ ਵਿੱਚ ਅੰਨੇ ਨੇ, ਗੂੰਗੇ ਨੇ, ਪੈਰ ਕੋਈ ਨਹੀਂ ਕਈਆਂ ਦੇ, ਹੱਥ ਕੋਈ ਨਹੀਂ, ਤੇ ਫਿਰ ਉਹ ਬੰਦੇ ਜਿਉਂਦੇ ਕਿਵੇਂ ਰਹਿੰਦੇ ਆ? ਜੇ ਇੰਦਰੀਆਂ ਸਵਰੂਪ ਹੁੰਦਾ, ਫਿਰ ਤਾਂ ਜਿਹਦੀਆਂ ਅੱਖਾਂ ਨਹੀਂ ਉਹਨੂੰ ਜਿਉਂਦਾ ਨਹੀਂ ਰਹਿਣਾ ਚਾਹੀਦਾ, ਜਿਹਦੇ ਕੰਨ ਨਹੀਂ ਸੁਣ ਨਹੀਂ ਸਕਦਾ ਬੋਲੇ ਨੇ ਉਹਨੂੰ ਜਿਉਂਦਾ ਨਹੀਂ ਰਹਿਣਾ ਚਾਹੀਦਾ, ਕਿਉਂਕਿ ਇੰਦਰੀਆਂ ਸਵਰੂਪ ਹੋ ਗਿਆ। ਮਹਾਰਾਜ ਜੀ ਕਹਿੰਦੇ ਜਿਹੜੀਆਂ ਇੰਦਰੀਆਂ ਜਿਸ ਚੇਤਨਾ ਦੇ ਆਸਰੇ ਚੱਲਦੀਆਂ ਨੇ ਉਹ ਤੇਰਾ ਸਰੂਪ ਹੈ, ਇੰਦਰੀਆਂ ਤੇਰਾ ਸਰੂਪ ਨਹੀਂ। ਜੇ ਇੰਦਰੀਆਂ ਤੇਰਾ ਸਰੂਪ ਹੁੰਦਾ ਤਾਂ ਸੰਸਾਰ ਵਿੱਚ ਜਿਹੜੇ ਅੰਨੇ ਹਨ, ਗੂੰਗੇ ਹਨ, ਬੋਲੇ ਹਨ, ਪਿੰਗਲੇ ਹਨ, ਲੰਗੜੇ ਹਨ, ਫਿਰ ਉਹ ਜਿਉਂਦੇ ਨਹੀਂ ਸਨ ਰਹਿਣੇ ਚਾਹੀਦੇ।
ਜੀਵਤ ਜਗਤ ਰਹਿਤ ਹੈ ਤੇਈ।
ਪਰ ਉਹ ਵੀ ਸੰਸਾਰ 'ਚ ਜਿਉਂਦੇ ਰਹਿੰਦੇ ਆ, ਜਿਹੜੇ ਅੰਨੇ ਹਨ, ਗੂੰਗੇ ਹਨ, ਬੋਲੇ ਹਨ, ਉਹ ਵੀ ਤਾਂ ਜਿਉਂਦੇ ਰਹਿੰਦੇ ਹਨ।
ਇਨਤੇ ਆਤਮ ਲਖੀਏ ਨਿਆਰੋ।
ਇਸ ਕਰਕੇ ਜਿਹੜੀ ਤੇਰੀ ਆਤਮਾ ਹੈ ਉਹ ਇਹਨਾਂ ਇੰਦਰੀਆਂ ਤੋਂ ਨਿਆਰੀ ਹੈ, ਉਹ ਇਹਨਾਂ ਇੰਦਰੀਆਂ ਤੋਂ ਵੱਖਰੀ ਹੈ, ਇਹ ਇੰਦਰੀਆਂ ਤੇਰਾ ਸਵਰੂਪ ਨਹੀਂ ਹਨ।
ਇੰਦਰੀਏ ਤਨ ਤੇ ਜੌਨ ਅਧਾਰੋ।
ਉਹ ਇਹਨਾਂ ਇੰਦਰੀਆਂ ਦਾ ਆਸਰਾ ਹੈ ਜਿਹੜਾ ਤੇਰਾ ਆਤਮ ਸਵਰੂਪ ਹੈ।
ਨਿਜ ਤਤ ਕੋ ਰਖੀਕ ਗੁਣ ਗ੍ਰਾਹੀ।
ਕਿਉਂਕਿ ਇਹ ਜਿਹੜੀਆਂ ਇੰਦਰੀਆਂ ਨੇ ਆਪਣੇ ਆਪਣੇ ਤੱਤ ਨੂੰ ਗ੍ਰਹਿਣ ਕਰਦੀਆਂ ਨੇ, ਜਿਸ ਜਿਸ ਤੱਤ ਤੋਂ ਇੰਦਰੀਆਂ ਬਣੀਆਂ ਨੇ ਇਹ ਉਸੇ ਤੱਤ ਨੂੰ ਗ੍ਰਹਿਣ ਕਰਦੀਆਂ ਹਨ।
ਨਭ ਕੋ ਸ਼ਬਦ ਸ਼ਰਵਣ ਗ੍ਰਹਿ ਤਾਹੀ।
ਜਿਹੜੇ ਕੰਨ ਨੇ ਆਕਾਸ਼ ਤੱਤ ਤੋਂ ਬਣੇ ਆ, ਕੰਨ ਜਿਹੜੇ ਨੇ ਇਹ ਆਕਾਸ਼ ਤੇ ਵਾਯੂ ਦੇ ਹਿੱਸੇ ਤੋਂ ਬਣੇ ਨੇ, ਇਸ ਕਰਕੇ ਜਿਹੜੇ ਕੰਨ ਨੇ ਸ਼ਬਦ ਨੂੰ ਗ੍ਰਹਿਣ ਕਰਦੇ ਹਨ।
ਤੁਚਾ ਵਾਓ ਕੀ ਇੰਦਰੀਏ ਜਾਨ।
ਤੇ ਜਿਹੜੀ ਸਾਡੀ ਚਮੜੀ ਇਹ ਹਵਾ ਤੋਂ ਬਣੀ ਹੈ, ਇਸ ਕਰਕੇ ਹਵਾ ਨੂੰ ਸਪਰਸ਼ ਕਰਦੀ ਹੈ ਕਿ ਹਵਾ ਠੰਡੀ ਹੈ, ਗਰਮ ਹੈ। ਕਹਿੰਦੇ ਹਵਾ ਤੋਂ ਬਣੀ ਹੋਈ, ਹਵਾ ਤੱਤ ਤੋਂ ਸਾਡੀ ਚਮੜੀ ਬਣੀ ਹੈ।
ਤੇਹ ਕੋ ਵਿਸ਼ਾ ਸਪਰਸ਼ ਪਛਾਨ।
ਇਸ ਕਰਕੇ ਇਹਦਾ ਵਿਸ਼ਾ ਹੈ ਸਪਰਸ਼। ਖਾਲਸਾ ਜੀ, ਪੰਜ ਸਥੂਲ ਤੱਤ ਨੇ, ਪੰਜ ਸੂਖਮ ਤੱਤ ਨੇ। ਪੰਜ ਸਥੂਲ ਤੱਤ ਕਿਹੜੇ ਨੇ? ਆਕਾਸ਼, ਜਲ, ਵਾਯੂ, ਧਰਤੀ ਤੇ ਅਗਨੀ, ਇਹ ਪੰਜ ਨੇ ਸਥੂਲ ਤੱਤ। ਇਹਦੇ ਪੰਜ ਸੂਖਮ ਤੱਤ ਨੇ ਜਿਨ੍ਹਾਂ ਤੋਂ ਇਹ ਬਣੇ ਨੇ। ਸੂਖਮ ਤੱਤ ਕਿਹੜੇ ਨੇ? ਪੰਜ ਸ਼ਬਦ, ਸਪਰਸ਼, ਰੂਪ, ਰਸ, ਗੰਧ। ਆਕਾਸ਼ ਦਾ ਵਿਸ਼ਾ ਹੈ ਸ਼ਬਦ, ਹਵਾ ਦਾ ਵਿਸ਼ਾ ਹੈ ਸਪਰਸ਼, ਅਗਨੀ ਦਾ ਵਿਸ਼ਾ ਹੈ ਰੂਪ, ਧਰਤੀ ਦਾ ਵਿਸ਼ਾ ਹੈ ਗੰਧ, ਇਸੇ ਤਰ੍ਹਾਂ ਜਲ ਦਾ ਵਿਸ਼ਾ ਹੈ ਰਸ। ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹ ਪੰਜ ਸੂਖਮ ਤੱਤ ਨੇ, ਔਰ ਸਥੂਲ ਤੱਤ ਨੇ ਆਕਾਸ਼, ਜਲ, ਵਾਯੂ ਆਦਿ। ਆਕਾਸ਼ ਇਹ ਪੰਜ ਸਥੂਲ ਤੱਤ ਨੇ। ਮਹਾਰਾਜ ਜੀ ਕਹਿੰਦੇ ਜਿਹੜੇ ਤੱਤ ਤੋਂ ਜਿਹੜਾ ਇੰਦਰੀ ਬਣੀ ਹੈ ਉਹ ਉਸੇ ਵਿਸ਼ੇ ਨੂੰ ਗ੍ਰਹਿਣ ਕਰਦੀ, ਜਿਵੇਂ ਕੰਨ ਇਹ ਸ਼ਬਦ ਨੂੰ ਗ੍ਰਹਿਣ ਕਰਦੇ, ਆਕਾਸ਼ ਤੋਂ ਬਣੇ ਨੇ। ਚਮੜੀ ਇਹ ਹਵਾ ਤੋਂ ਬਣੀ ਹੈ, ਇਹ ਸਪਰਸ਼ ਨੂੰ ਗ੍ਰਹਿਣ ਕਰਦੀ ਹੈ। ਹਾਂਜੀ,
जेहे सुभाओ ता को सो गहई।
जिस जिस इंद्री दा जेड़ा जेड़ा सुभाव है विशा है जेड़े वो तत्त तो बनिया उसे नु ग्रहण कर दी है।
बाद अहंता तू क्यों लहई।
हे राय बुलार तू ए बाद व्यर्थ हंगता इना इंद्रियां विच क्यों धारण करदा है।
चख अग्नि की गुण तेहे रूपा।
ये जेड़ियां अखां ने अग्नि तत्त तो बनिया ने। अग्नि कल भी बेनती की ना भी पांच तत्तां दा पंचीकृत होया उहदे तो यह सारिया शरीर दियां घाटतां घड़ियां परमेश्वर ने ते अग्नि दे तत्त तो महाराज जी कहिंदे अखां बनियां हन ते अग्नि तत्त दा सूखम तत्त किहड़ा है रूप। इस करके अखां रूप दा ग्यान ग्रहण कर दियां ने। हाँ जी
सो तेह गहें समझिए भूपा।
ये अग्नि तत्त तो अखां बनिया ने इस करके रूप नू विषय कर दिया ने रूप दे ज्ञान नू ग्रहण कर दिया हन।
जल की जीह सो रस गुण ताही।
ये जड़ी साड़ी जुबान है रसना ये वेखो पार ब्रह्म परमेश्वर की अद्भुत रचना है। इंद्री एक है पर कम दो कर दिए। कर्म इंद्री भी है ज्ञान इंद्री भी है। अखां दो ने काम एको ही कर दिया ने वेखण दा। नासका दे छिदर दो ने काम एको ही करदे है। कन दो ने काम एको ही करदे है सुणन दा। हाथ दो ने काम एको ही पकड़न दा करदे है। पर रसना परमेश्वर ने एक बनाई है इहदे काम दो ने। ये बोलण दा काम भी करदी है इस करके कर्म इंद्री है। ये ज्ञान नू भी ग्रहण करदी है भी ये मिठा है ये कौड़ा ये सलूणा ਉਹਦਾ ਗਿਆਨ ਵੀ ਹੈ ਇਸ ਕਰਕੇ ਗਿਆਨ ਇੰਦਰੀ ਵੀ ਹੈ। ਤੋ ਮਹਾਰਾਜ ਜੀ ਕਹਿੰਦੇ ਜਿਹੜੀ ਇਹ ਰਸਨਾ ਹੈ ਇਹ ਰਸਨਾ ਬਣੀ ਹੈ ਪਾਣੀ ਤੋਂ ਔਰ ਇਹਦਾ ਗੁਣ ਹੈ ਰਸ।
ਜਾਨੋ ਵਿਸ਼ੇ ਸਾਧ ਕੋ ਗ੍ਰਾਹੀ।
ਇਹ ਵਿਸ਼ੇ ਇਹਦਾ ਵਿਸ਼ਾ ਹੈ ਸਵਾਦ ਲੈਣਾ। ਸਵਾਦ ਕੀ ਹੁੰਦਾ ਕਿਉਂਕਿ ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਰਸ ਲੈਂਦੀ ਹੈ ਇਹ ਸਵਾਦ ਦੇ ਗੁਣ ਨੂੰ ਗ੍ਰਹਿਣ ਕਰਦੀ ਹੈ।
ਛਿਤ ਕੀ ਘ੍ਰਾਣ ਗੰਧ ਗੁਣ ਜਾਨ।
ਸਾਡੀ ਜਿਹੜੀ ਨੱਕ ਹੈ ਇਹ ਧਰਤੀ ਤੋਂ ਬਣੀ ਹੈ ਤੇ ਛਿਤ ਦਾ ਧਰਤੀ ਦਾ ਗੁਣ ਹੈ ਗੰਧ। ਇਹਦੇ ਚੋਂ ਗੰਧ ਆਉਂਦੀ ਹੈ ਇਹ ਮਿੱਟੀ ਵਿੱਚੋਂ ਵੀ ਗੰਧ ਪੈਦਾ ਹੁੰਦੀ ਹੈ। तो धरती तो बनी होण करके नक यह गंध नू ग्रहण करती है भी ये दुर्गंधी है जी ये सुगंधी है जी ये फुलां दी वाशना है ये रूड़ी दी वाशना है। इदा इस नक नू गंध दा ज्ञान हुंदा ये धरती दे तत्त तो बनी है और इस गंध दे विषय नू ग्रहण करती है।
गहे सो तां को ले हो पछान।
इहदा विशा गंध है उसे नू ग्रहण कर लैंदी इस करके तत्तां दे ही ने। ਇਹ ਜਿਹੜੀਆਂ ਇੰਦਰੀਆਂ ਨੇ ਨਾ ਤੱਤਾਂ ਦੇ ਵਿੱਚ ਹੀ ਮਿਲ ਜਾਣੀਆਂ ਹਨ।
ਅਸ ਇਨ ਸਹਿਜ ਸੁਭਾਏ ਵਿਚਾਰੋ।
ਐਸਾ ਗਿਆਨ ਸਹਿਜ ਸੁਭਾਏ ਨਾ ਇੰਦਰੀਆਂ ਦਾ ਵਿਚਾਰੋ।
ਆਪਣਾ ਅਹੰਤਾ ਕਿਉਂ ਤੁਮ ਤਾਰੋ।
ਇਹਨਾਂ ਇੰਦਰੀਆਂ ਦਾ ਜਿਹੜਾ ਜਿਹੜਾ ਵਿਸ਼ਾ ਹੈ ਉਹਨੂੰ ਗ੍ਰਹਿਣ ਕਰਦੀਆਂ ਨੇ। ਤੂੰ ਇਹਦੇ ਵਿੱਚ ਆਪਣੀ ਹੰਗਤਾ ਕਰਕੇ ਆਪਣਾ ਰੂਪ ਕਿਉਂ ਮੰਨਦਾ ਰਾਏ ਬੁਲਾਰ। ਤੁਸੀਂ ਇਹਦਾ ਰੂਪ ਕਿਵੇਂ ਹੋ ਸਕਦੇ ਹੋ। ਇਹ ਤਾਂ ਜਿਹੜੇ ਜਿਹੜੇ ਵਿਸ਼ੇ ਦੇ ਹੈਣ ਜਿਸ ਜਿਸ ਤੱਤ ਤੋਂ ਬਣੇ ਨੇ ਉਸੇ ਵਿਸ਼ੇ ਨੂੰ ਇਹ ਗ੍ਰਹਿਣ ਕਰਦੀਆਂ ਹਨ।
ਸਬਰ ਖੀਕ ਲਖੀਏ ਦੁੱਖ ਕੂਪਾ।
ਮਹਾਰਾਜ ਜੀ ਕਹਿੰਦੇ ਜਿਹੜੀਆਂ ਸਾਰੀਆਂ ਇੰਦਰੀਆਂ ਨੇ ਇਉਂ ਜਾਣ ਲੈ ਵੀ ਇਹ ਦੁੱਖ ਦਾ ਖੂਹ ਹਨ।
ਤੋਰ ਅਨੂਪ ਆਨੰਦ ਅਨੂਪਾ।
ਜਿਹੜਾ ਤੇਰਾ ਸਵਰੂਪ ਹੈ ਉਹ ਆਨੰਦਮਈ ਹੈ। ਤੂੰ ਦੁੱਖ ਰੂਪ ਨਹੀਂ ਹੈ। ਤੂੰ ਹੈ ਸਦਾ ਸੱਚਦਾਨੰਦ ਸਰਬੰਗ ਪ੍ਰਣਾਸੀ। ਤੇਰਾ ਸਰੂਪ ਹੈ ਤੂੰ ਸਦਾ ਸਲਾਮਤ ਨਿਰੰਕਾਰ। ਤੂੰ ਸਦਾ ਸਲਾਮਤ ਨਿਰੰਕਾਰ। ਤੇਰਾ ਸਰੂਪ ਤਾਂ ਇਹ ਹੈ। ਇਹ ਜਿਹੜੀਆਂ ਇੰਦਰੀਆਂ ਨੇ ਤਾਂ ਦੁੱਖ ਦਾ ਖੂਹ ਨੇ। ਇਹ ਜਿੱਧਰ ਭਜਦੀਆਂ ਨੇ ਉੱਧਰ ਦੁੱਖ ਹੀ ਗ੍ਰਹਿਣ ਕਰਦੀਆਂ ਨੇ। ਅਤੇ ਤੇਰਾ ਜਿਹੜਾ ਸਵਰੂਪ ਹੈ ਉਹ ਦੁੱਖਮਈ ਨਹੀਂ ਹੈ। ਹੇ ਰਾਏ ਬੁਲਾਰ ਤੇਰਾ ਸਵਰੂਪ ਸਦਾ ਆਨੰਦ ਸਵਰੂਪ ਹੈ।
ਸੁਨ ਗੋ ਅਹੰ ਬੁਲਾਰ ਬਿਸਾਰੀ।
ਰਾਏ ਬੁਲਾਰ ਜੀ ਨੇ ਸਾਹਿਬ ਦੇ ਬਚਨ ਸੁਣੇ ਸੁਣ ਕੇ ਇੱਕਦਮ ਇੰਦਰੀਆਂ ਤੋਂ ਮਮਤਾ ਦੂਰ ਹੋ ਗਈ। ਸਮਝ ਗਿਆ ਹਾਂ ਮਹਾਰਾਜ ਮੈਂ ਇੰਦਰੀਆਂ ਨਹੀਂ ਹਾਂ। ਸੁਰਤ ਹੋਰ ਅੰਦਰ ਸੂਖਮ ਹੋ ਗਈ। ਪਹਿਲਾਂ ਬਾਹਰ ਸੀ ਸਥੂਲ ਅਤੇ ਫਿਰ ਇੰਦਰੀਆਂ ਅਤੇ ਸੁਰਤ ਸੂਖਮ ਹੋਈ। ਹੁਣ ਹੋਰ ਸੂਖਮ ਹੋਈ ਸੁਰਤ ਹੋਰ ਅੰਤਰਮੁਖੀ ਹੋਈ ਸੁਰਤ ਕਿੱਥੇ ਜਾ ਕੇ ਟਿਕੀ। ਸੁਣੋ ਜੀ
ਪੁੰਨ ਸ਼੍ਰੀ ਗੁਰ ਸੋ ਗਿਰਾਏ ਉਚਾਰੀ।
ਬੋਲਿਆ ਸਤਿਗੁਰੂ ਜੀ ਨੂੰ ਕਹਿਣ ਲੱਗਾ,
ਨਹਿਰ ਖੀਕ ਹੈ ਮੋਰ ਸਰੂਪਾ।
ਮਹਾਰਾਜ ਮੈਂ ਸਮਝ ਗਿਆ ਹਾਂ ਕਿ ਇਹ ਇੰਦਰੀਆਂ ਮੇਰਾ ਸਵਰੂਪ ਨਹੀਂ ਹਨ।
ਜਾਨੋ ਮੈਂ ਹਾਂ ਪ੍ਰਾਣ ਅਨੂਪਾ।
ਮਹਾਰਾਜ ਇਹ ਇੰਦਰੀਆਂ ਚੱਲਦੀਆਂ ਨੇ ਪ੍ਰਾਣਾਂ ਦੇ ਆਸਰੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਪ੍ਰਾਣਾਂ ਦੇ ਆਸਰੇ ਚੱਲਦੀਆਂ ਨੇ, ਪਰ ਮਹਾਰਾਜ ਮੇਰਾ ਸਵਰੂਪ ਪ੍ਰਾਣ ਹਨ। ਜਿਹੜੇ ਸਰੀਰ 'ਚ ਪ੍ਰਾਣ ਚੱਲ ਰਹੇ ਨੇ, ਸਾਹ ਚੱਲ ਰਹੇ ਨੇ, ਮਹਾਰਾਜ ਇਹ ਜਿਹੜੇ ਪ੍ਰਾਣ ਨੇ ਇਹ ਮੇਰਾ ਸਵਰੂਪ ਹਨ।
ਜਬ ਲਓ ਪ੍ਰਾਣ ਰਹੇ ਤਨ ਜੀਵਤ।
ਪੰਜ ਪ੍ਰਕਾਰ ਦੇ ਪ੍ਰਾਣ ਮਹਾਂਪੁਰਸ਼ ਦੱਸਦੇ ਆ, ਪਾਨ, ਸਮਾਨ, ਵਿਦਿਆਨ, ਉਦਿਆਨ। ਇਸੇ ਤਰ੍ਹਾਂ ਪੰਜ ਉਪ ਪ੍ਰਾਣ ਵੀ ਦੱਸੇ ਆ, ਕੁਰਕੁਲ, ਧਨੰਜੈ, ਦੇਵਦੱਤ ਆਦਿਕ, ਉਹ ਵੀ ਪੰਜ ਪ੍ਰਾਣ ਦੱਸੇ ਆ। ਮਹਾਰਾਜ ਜੀ ਨੂੰ ਕਹਿਣ ਲੱਗਾ, ਮਹਾਰਾਜ ਜੀ ਇਹ ਜਿਹੜੇ ਪ੍ਰਾਣ ਨੇ ਇਹੀ ਮੈਨੂੰ ਮੇਰਾ ਸਵਰੂਪ ਜਾਪਦੇ ਹਨ, ਜਿਨ੍ਹਾਂ ਦੇ ਆਸ਼ਰਿਤ ਇੰਦਰੀਆਂ ਚੱਲਦੀਆਂ ਹਨ।
ਨਿਕਸ ਜਾਏ ਤਬ ਮ੍ਰਿਤ ਪੁਨ ਥੀਵਤ।
ਜਦੋਂ ਇਹ ਪ੍ਰਾਣ ਨਿਕਲ ਜਾਂਦੇ ਨੇ ਤੇ ਇਹ ਤਨ ਮੁਰਦਾ ਹੋ ਜਾਂਦਾ ਹੈ, ਇਹ ਸਰੀਰ ਮ੍ਰਿਤੂ ਹੋ ਕੇ ਡਿੱਗ ਪੈਂਦਾ ਹੈ।
ਜੀਵਤ ਮਰਨਾ ਪ੍ਰਾਣ ਅਧੀਨਾ।
ਜੀਵਨਾ ਤੇ ਮਰਨਾ ਇਹਨਾਂ ਪ੍ਰਾਣਾਂ ਦੇ ਆਸਰਿਤ ਹੈ, ਇਹਨਾਂ ਪ੍ਰਾਣਾਂ ਦੇ ਅਧੀਨ ਹੈ।
ਯਾ ਤੇ ਸੋ ਸਰੂਪ ਨਿਜ ਚੀਨਾ।
ਇਸ ਕਰਕੇ ਮਹਾਰਾਜ ਜੀ ਮੈਂ ਤਾਂ ਉਹ ਸਰੂਪ ਪ੍ਰਾਣਾਂ ਨੂੰ ਹੀ ਆਪਣਾ ਸਰੂਪ ਜਾਣ ਲਿਆ।
ਦੁੱਖ ਸੁੱਖ ਕੋ ਅਨੁਭਵ ਜੇ ਸਮਾਹੀ।
ਕਿਉਂਕਿ ਦੁੱਖ ਤੇ ਸੁੱਖ ਦਾ ਅਨੁਭਵ ਵੀ ਪ੍ਰਾਣਾਂ ਕਰਕੇ ਹੀ ਹੁੰਦਾ, ਜਿਹਦੇ ਚ ਪ੍ਰਾਣ ਚੱਲਦੇ ਨੇ ਉਸੇ ਨੂੰ ਦੁੱਖ ਤੇ ਸੁੱਖ ਦਾ ਅਨੁਭਵ ਹੁੰਦਾ ਹੈ।
ਤਨ ਰਿਖੀ ਕਜੇ ਬਿਨ ਥਿਰ ਨਾਹੀ।
ਇਹ ਤਨ ਤੇ ਇਹ ਇੰਦਰੀਆਂ ਪ੍ਰਾਣਾਂ ਤੋਂ ਬਿਨਾਂ ਇੱਕ ਖਿੰਨ ਵੀ ਥਿਰ ਨਹੀਂ ਰਹਿ ਸਕਦੀਆਂ। ਇਹ ਸਰੀਰ ਤੇ ਇੰਦਰੀਆਂ ਤਾਂ ਹੀ ਕੰਮ ਕਰਦੇ ਹੈ ਜੇ ਇਹਦੇ ਵਿੱਚ ਪ੍ਰਾਣ ਚੱਲਦੇ ਹਨ। ਪ੍ਰਾਣਾਂ ਤੋਂ ਬਿਨਾਂ ਨਾ ਇਹ ਸਰੀਰ ਕੰਮ ਕਰ ਸਕਦਾ ਹੈ, ਨਾ ਹੀ ਇਹ ਇੰਦਰੀਆਂ ਕੰਮ ਕਰ ਸਕਦੀਆਂ ਨੇ।
ਖਾਓ ਅਸਨ ਮੈਂ ਪੀਵਾਂ ਪਾਨਾ।
ਮੈਂ ਭੋਜਨ ਛਕਦਾ ਹਾਂ, ਮੈਂ ਪਾਣੀ ਪੀਂਦਾ ਹਾਂ।
ਤਾਂ ਤੇ ਮਮ ਸਰੂਪ ਹੈ ਪ੍ਰਾਣਾ।
ਉਹ ਇਹਨਾਂ ਪ੍ਰਾਣਾਂ ਕਰਕੇ ਹੀ ਹੁੰਦਾ। ਪ੍ਰਾਣ ਚੱਲਦੇ ਨੇ ਤਾਂ ਭੋਜਨ ਖਾਂਦਾ, ਪ੍ਰਾਣ ਚੱਲਦੇ ਨੇ ਮੈਂ ਤਾਂ ਪਾਣੀ ਪੀ ਰਿਹਾ। ਇਸ ਕਰਕੇ ਮਹਾਰਾਜ ਜੀ ਮੇਰਾ ਸਵਰੂਪ ਇਹ ਪ੍ਰਾਣ ਹੀ ਮੈਨੂੰ ਮੇਰਾ ਸਵਰੂਪ ਜਾਪਦੇ ਹਨ।
ਹੇ ਰਾਜਨ ਜੇ ਪ੍ਰਾਣ ਅਨੂਪਾ।
ਪਾਤਸ਼ਾਹ ਕਹਿੰਦੇ, ਹੇ ਰਾਜਨ ਜੇ ਤੂੰ ਆਪਣੇ ਪ�ਪ੍ਰਾਣਾਂ ਨੂੰ ਆਪਣਾ ਸਵਰੂਪ ਜਾਣਦਾ।
ਸੋ ਪੀ ਨਹੀਂ ਹੈ ਤੋਰ ਅਨੂਪ ਸਰੂਪਾ।
ਇਹ ਵੀ ਤੇਰਾ ਭੁਲੇਖਾ ਹੈ, ਕਿਉਂਕਿ ਇਹ ਪ੍ਰਾਣ ਵੀ ਤੇਰਾ ਸਵਰੂਪ ਨਹੀਂ ਹਨ। ਪਾਤਸ਼ਾਹ ਇਹਨੂੰ ਲੈ ਚਿੰਤਨ ਕਹਿੰਦੇ ਆ। ਮਹਾਂਪੁਰਸ਼ ਕਹਿੰਦੇ, ਜਦੋਂ ਤੁਸੀਂ ਸਾਧਨਾ 'ਚ ਬੈਠਣਾ ਹੋਵੇ ਨਾ, ਨੇਤਰ ਮੁੰਦ ਕੇ, ਪਹਿਲੀ ਗੱਲ ਤਾਂ ਅਸੀਂ ਬਹਿੰਦੇ ਨਹੀਂ। ਚਲੋ ਜੇ ਮਹਾਰਾਜ ਜੀ ਕਹਿੰਦੇ ਤੁਹਾਨੂੰ ਆਦਤ ਬਣ ਜੇ ਬਹਿਣ ਦੀ, ਅਤੇ ਜਦੋਂ ਬੈਠਦੇ ਹੋ ਸਾਧਨਾ ਵਿੱਚ ਅਤੇ ਨੇਤਰ ਮੁੰਦ ਕੇ ਪੌਹਾਂ ਦੇ ਵਿਚਕਾਰ ਆਪਣਾ ਧਿਆਨ ਕੇਂਦਰਿਤ ਕਰਕੇ ਇਸ ਗੱਲ ਦਾ ਚਿੰਤਨ ਕਰੋ, ਮੈਂ ਸਰੀਰ ਨਹੀਂ ਹਾਂ, ਮੈਂ ਇਸ ਸਰੀਰ ਤੋਂ ਨਿਆਰਾ। ਫਿਰ ਅੱਗੇ ਆਉਣਗੀਆਂ, ਫਿਰ ਇੰਦਰੀਆਂ ਤੇ ਸੁਰਤ ਆਏਗੀ, ਫਿਰ ਮੈਂ ਇੰਦਰੀਆਂ ਵੀ ਨਹੀਂ ਹਾਂ, ਮੈਂ ਇਹਨਾਂ ਤੋਂ ਨਿਆਰਾ ਹਾਂ। ਫਿਰ ਪ੍ਰਾਣਾਂ ਤੇ ਆਵਾਂਗੇ, ਵੀ ਮੈਂ ਪ੍ਰਾਣ ਵੀ ਨਹੀਂ ਹਾਂ। ਫਿਰ ਅੱਗੇ ਅੱਗੇ ਚੱਲੇਗੀ ਯਾਤਰਾ, ਇਹਨੂੰ ਲੈ ਚਿੰਤਨ ਕਹਿੰਦੇ ਆ। ਭਾਈ ਸਾਹਿਬ, ਭਾਈ ਮਨੀ ਸਿੰਘ ਵਰਗੇ ਮਹਾਂਪੁਰਸ਼ ਸਾਡੇ ਸਰੀਰ ਤੇ ਕੰਡਾ ਚੁੱਭੇ, ਸਾਨੂੰ ਪੀੜਾ ਹੁੰਦੀ, ਉਹ ਬੰਦ ਬੰਦ ਕੱਟਿਆ ਜਾਂਦਾ ਤੇ ਸੀ ਨਹੀਂ ਕਹਿੰਦੇ, ਉਹਦਾ ਕਾਰਨ ਕੀ ਸੀ? ਉਹ ਸਰੀਰ ਤੋਂ ਨਿਆਰੇ ਹੋ ਗਏ ਸਨ, ਸਰੀਰ 'ਚ ਰਹਿੰਦੇ ਹੋਏ ਵੀ ਉਹਨਾਂ ਨੇ ਜਾਣ ਲਿਆ ਸੀ ਇਹ ਸਰੀਰ ਮੈਂ ਨਹੀਂ ਹਾਂ, ਜੋ ਮੈਂ ਹਾਂ ਉਹਨੂੰ ਇਹ ਤਲਵਾਰਾਂ ਕੱਟ ਨਹੀਂ ਸਕਦੀਆਂ, ਇਹ ਸ਼ਸਤਰ ਕੱਟ ਨਹੀਂ ਸਕਦੇ। ਤੂੰ ਇਹੋ ਜਿਹਾ ਚਿੰਤਨ, ਇਹਨੂੰ ਲੈ ਚਿੰਤਨ ਕਹਿੰਦੇ ਆ। ਮਹਾਰਾਜ ਜੀ ਕਹਿੰਦੇ, ਹੇ ਰਾਏ ਬੁਲਾਰ ਤੂੰ ਪ੍ਰਾਣ ਵੀ ਨਹੀਂ ਹੈ।
ਜਾਗ੍ਰਤ ਸੁਪਨ ਸੁਖੋ ਪਤ ਮਾਹੀ।
ਮਹਾਰਾਜ ਜੀ ਕਹਿੰਦੇ ਤਿੰਨ ਅਵਸਥਾਵਾਂ ਹੁੰਦੀਆਂ ਨੇ, ਜਾਗ੍ਰਤ, ਸਵਪਨ, ਸੁਖੋਪਤੀ। ਹੁਣ ਆਪਾਂ ਜਾਗ ਰਹੇ ਹਾਂ, ਮੰਜੇ 'ਤੇ ਪੈ ਗਏ, ਅੱਖਾਂ ਬੰਦ ਕੀਤੀਆਂ, ਸੁਪਨਾ ਚੱਲ ਪਿਆ, ਉਹਨੂੰ ਕਹਿੰਦੇ ਸੁਪਨਾ, ਸਵਪਨ ਅਵਸਥਾ। ਗੂੜੀ ਨੀਂਦ ਆ ਗਈ ਜਿਹਦੇ ਸੁਪਨਾ ਵੀ ਨਾ ਦਿਸੇ, ਉਹਨੂੰ ਕਹਿੰਦੇ ਨੇ ਸੁਖੋਪਤੀ, ਗੂੜੀ ਨੀਂਦ। ਇਹ ਤਿੰਨ ਅਵਸਥਾਵਾਂ 'ਚ ਅਸੀਂ ਵਿਚਰਦੇ ਹਾਂ, ਜਾਗ੍ਰਤ, ਸਵਪਨ, ਸੁਖੋਪਤੀ। ਹਾਂਜੀ,
ਤਿੰਨ ਹੈ ਸਥਿਰਤਾ ਕਬ ਹੂੰ ਨਾਹੀ।
ਮਹਾਰਾਜ ਜੀ ਕਹਿੰਦੇ ਇਹਦੇ ਵਿੱਚ ਵੀ ਇਹ ਪ੍ਰਾਣ ਸਥਿਰ ਨਹੀਂ ਰਹਿੰਦੇ।
ਇਨ ਸਮਾਨ ਨਹਿ ਤੇਰੀ ਰੀਤਾ।
ਮਹਾਰਾਜ ਜੀ ਕਹਿੰਦੇ ਜਿਹੜਾ ਸਵਰੂਪ ਤੇਰਾ ਬਦਲਦਾ ਰਹੇ ਉਹ ਤੇਰਾ ਕਿਵੇਂ ਹੋ ਸਕਦਾ? क्योंकि तेरा स्वरूप तो बदलता ही नहीं है, वह तो सदा सथिर है। ये प्राण तो तिना अवस्थावान च बदलते है, जागृत में जो काम कर रहे ने, सुपने विच होर है, सुखोपति विच होर है। हाँ जी,
इनते आप लख हो विपरीता।
महाराज जी कहंदे तू इना तो विपरीत है, तू इना तो उल्ट है।
जागृत सुपन भोग श्रम पावा।
महाराज जी कहंदे जागदियां स्वप्न दे विच जां होर संसार दे अनेक प्रकार दे थकेवे नूं प्राप्त करके
बाहर सुखो पत माहे सिधावा।
कहंदे ए जीव गूढ़ी नींद च चला जांदा जदों जागदियां काम करदा है, सुपन तों फिर थकेवा जदों पूरा हुंदा है उदों सुखोपति दी अवस्था विच चलिया जांदा है।
घना आनंद के बीच समावे,
उदों ए घना आनंद दे विच इहदी बिरती समा जांदी है। जदों पूरी गूढ़ी नींद च चला जांदा है उत्थे घना आनंद विच समा जांदा है।
ब्रित विहीन न आवे जावे,
उत्थे बिरती नहीं हुंदी कोई। जदों सुखोपति च चला जांदा उदों कोई बिरती हुंदी नहीं, कहिंदा यार पता ही नहीं सी कित्थे पिया, गूढ़ी नींद च चला गया। उत्थे घना आनंद विच जदों बिरती उठदी नहीं,
जो है सदा अचल अनूपा।
महाराज जी कहंदे जो अचल ते अनूप है,
सो उर लखिए अपन स्वरूपा।
ओ तेरा स्वरूप है जेड़ा उस तों भी परे, जदों जागदा है ते जागण तों बाद कहंदा है, हालांकि जदों सुत्ता पिया सी उदों पता ही नहीं कित्थे है, पर जदों जागदा उदों की कहंदा है, कहिंदा अज बड़े आनंद दी नींद आई। उदों ना प्राण रहे सी उत्थे, ना मन रहा सी, ना बुद्धि रही सी। उस आनंद नूं अनुभव किसने कीता, उस आनंद नूं जाणिया किसने, उहदा साक्षी कौन सी? उहदा साक्षी सी साडे अंदर वर्तन वाली चेतना आत्मा, वह तेरा स्वरूप है। महाराज जी कहिंदे हाँ जी,
तैं जो पाखे प्राण बिहीना।
महाराज जी कहंदे तुसी जो राय जी आख्या भी प्राणा तो बिना
देही इंद्रिय थिर नह चीना,
ये इंद्रियां ते शरीर थिर नहीं रहिंदे, ये प्राणा दे आसरे चलदे हन।
या को उत्तर सुनो उमंगा।
महाराज जी कहंदे इहदा भी जवाब सुनो, चा नाल सुनो।
अह जीव को प्राण तुरंगा।
महाराज जी कहंदे जेड़े प्राण ने ना इस जीव आत्मा दे लई घोड़े हन, ये जेड़े प्राण ने ना जीव वास्ते घोड़िया दे समान हन।
तां पर होवै आरूढ़ पर लोका,
इन्हां प्राणा दे घोड़िया ते सवार हो के जेड़ी जीव आत्मा है वो परलोक गमन करदी है।
जाए संबंधी हो तशोका,
जदों चली जांदी है जीव आत्मा प्राणा दे घोड़िया ते सवार हो के, ते एदे शरीर दे जिन्ने संबंध हुंदे ने ओ दुखी हुंदे ने।
या ते अनत स्वरूप पछानो,
इस करके तेरा स्वरूप कोई होर है, अनत है, वखरा है।
जेह जाने सब संकट हानो,
जेड़े प्राणा दे उत्ते सवार हो के गई है ना आत्मा, प्राण घोड़े ने, उन्हां घोड़ियां दे उत्ते सवार हो के जाण वाली जिहड़ी आत्मा ओ तेरा स्वरूप है। महाराज जी कहंदे इस करके उन्हूं पछाणन दा यतन करो।
सुन कर राय श्रोण अस बचना,
महाराज जी दे बचन राय बुलार जी ने सुने।
त्यागी प्राण अहं की रचना,
समझ लिया के प्राण, क्योंकि प्राणा विच तां ज्ञान नहीं ना, असी जाग रहे हां, प्राण चल रहे ने, सौ गए गूढ़ी नींद विच, प्राण तो उदों भी चल रहे ने, पर उदों प्राणा नूं तां नहीं ना पता, वह तो बस चल रहे ने, एक धौंकणी जी अंदर टुरदी चली जा रही है। उन्हां प्राणा नूं चलदिआं होइआं उन्हां दा ज्ञान प्राप्त करन वाला अंदर कोई होर है, कदे तां नहीं कहिंदे वी मैं प्राण हाँ। असीं कहिंदे आ प्राण मेरे निकलदे जांदे है, इह दर्द नाल मेरी जान निकलदी जांदी है, मेरे प्राण निकलदे जांदे है, यानी कि कोई होर है जिहड़ा इन्हां प्राणा नूं वेख रिहा है। महाराज जी कहंदे ओ तेरा स्वरूप है।
बोलियो जगत लखियो सब काचा,
बोलिया महाराज जी ये सारा जगत कच्चा है, बिनसने वाला है,
प्राण नहीं मैं साच उबाचा।
महाराज बिल्कुल आप जी ने सच कहा, मैं प्राण भी नहीं हाँ,
मन स्वरूप मैं अपना जाना।
महाराज मैं इन्हां प्राणा तो परे एक होर कुछ नजर आ रहा है। महाराज जी वह मैनू दिस रहा मेरा मन, महाराज जी मैनू इउं हुण लगण लग पिया है कि जिहड़ा ये मेरा मन है यही मेरा स्वरूप है। जिहड़ा मन है वह प्राणा तो परे तो फिर मनोमय कोश है ना, ये पंज कोश हुंदे है, अन्नमय कोश, प्राणमय कोश, मनोमय कोश, फिर ये तो परे है विज्ञानमय कोश, फिर उस तो परे पंजवां कोशां नूं कहिंदे ने आनंदमय कोश। उन्हां पंजां कोशां दे विच फिर अगे है आत्मा। कोश नाम तलवार दे म्यान दा है, तलवार दा जिहड़ा म्यान इहनूं कोश कह दिंदे है। कहिंदे एक पड़दा उहदे ते दूसरा, फिर तीसरा, फिर चौथा, फिर पंजवां, फिर उहदे विच आत्मा। जिवें एक कोठा होवे बाहर, फिर उहदे च दूजा कोठा, फिर तीजा, फिर चौथा, फिर पंजवां, फिर उहदे विच कोई बैठा होवे। इह पंज कोश ने। कहिण लगा महाराज जी जे मैं प्राण नहीं हाँ ते प्राणा तो परे मैनू मेरा मन दिसदा है, ये मन मेरा स्वरूप है।
जाके है अधीन सब ज्ञाना,
क्योंकि ये सारा ज्ञान मन दे अधीन है। ज्ञान मन नू हुंदा, ये सारा ज्ञान मन दे अधीन है।
सावधान मन होए ना जौलो,
ये मन जदों तक सावधान नहीं हुंदा, एकाग्र नहीं हुंदा,
ज्ञान उपावै कोए ना तोलो,
उदों तक इहदे अंदर ज्ञान उत्पन्न नहीं हुंदा।
मैं संकल्प कियो अस भांति,
मन विच कोई संकल्प उठदा है, कोई विकल्प उठदा है, ते ओ मन नू ज्ञान हुंदा है।
जाते जीतो सकल अराती,
मैं मन च संकल्प कीता भी मैं दुश्मन जितने है, मैं दुश्मना ते जित प्राप्त करनी है।
मन को धर्म संकल्प उठावत,
मन दा धर्म है संकल्प नू पैदा करना, संकल्प नू उठाउणा।
सो सब आपन मैं लख पावत,
ओ सारे संकल्प मैनू मेरे विच प्रतीत हुंदे ने, इस करके मैनू एदा जापदा है कि मन ही मेरा स्वरूप है।
तां ते मन स्वरूप है मेरो,
इस करके महाराज जी मेरा स्वरूप मन है।
यां ते अनत और नह हेरो,
मन तो परे मैनू कुछ होर नजर नहीं आउंदा।
ओ राजन तू मन भी नाही,
बादशाह कहंदे ना जी ना राय बुलार, तू मन भी नहीं है, ए मन भी तू नहीं है।
मोन विकार हेत तेह माही,
क्योंकि मन च तां विकार पैदा हुंदे आ। आखो सतनाम
श्री वाहिगुरु।
महाराज कहंदे मन तां विकारी हुंदा, इहदे च तां विकार पैदा हुंदे। अखां नाल कुछ वेख्या झट विकारी हो गया, कन्नां नाल कुछ सुणिया तां विकारी हो गया। महाराज कहिंदे जिहड़ा तेरा स्वरूप है उहदा निर्विकार है। जिहड़ा तेरा स्वरूप निर्विकार है ते मन विकारी है, फिर दोवें एक दूजे दे प्रतिकूल ने, उल्ट ने, फिर तू किवें निर्विकारी हो सकदा। ए मन विकारी है,
बिना विकार रूप है तेरो,
जिहड़ा तेरा स्वरूप है वह विकार तो बिना है, उहदे च कदे कोई विकार पैदा नहीं हुंदा।
तां को अबनी की बिद हेरो,
महाराज जी कहिंदे उहदे वास्ते इस तरह समझ लै,
जिहने इस मन को उपजावा।
महाराज जी कहिंदे जिस ने इस मन नूं पैदा कीता, जिस ने इस मन नूं उपजाया,
सो स्वरूप तू सदा सुहावा।
महाराज जी कहिंदे ओ है तेरा स्वरूप राय बुलार, जिस ने इस मन नूं पैदा कीता।
उपजन बिनसन मैं तू नाही,
मन तां उपजदा बिनसदा, जिहड़ा तेरा स्वरूप है ओ ना उपजदा, ओ ना ही बिनसदा।
नित एक रस लख और माही,
ओ नित एक रस है, ओनू अपने हिरदे च जान।
कहत जौन मेरे मन आई,
महाराज जी कहिंदे जिहड़ा अंदर कहिंदा ना मेरे मन च एदां ख्याल आया, किसे ने आख्या मेरे मन च इउं आउंदी है, मेरे मन च एदां दा फुरना आया, मेरे मन च एदां दी इच्छा होई है, ते जिहड़ा ओह अंदर कह रिहा ना भी मेरा मन एदां कहिंदा, जिहड़ा मन नूं भी कहिंदा मेरा, यानी कि मन तों परे भी कुछ है। आखो सतनाम
श्री वाहिगुरु।
जिहड़ा मन नूं कह रिहा है भी मेरे मन च इच्छा होई, मेरे मन च संकल्प होया, मेरे मन च फुरना होया,
शत्रु जी तों करो लड़ाई,
ते मेरे मन च ख्याल आया जी मैं दुश्मन जितने, यानी कि अंदर कोई होर बैठा है जिहड़ा कह रहा मेरे मन च ख्याल आया, वह जिहड़ा मन तों भी परे उहनूं मन नूं वेख रिहा है। हाँ जी,
ਜੋ ਪਾਖਤ ਮਨ ਕੋ ਮਨ ਮੇਰੋ,
ਜਿਹੜਾ ਕਹਿ ਰਿਹਾ ਮਨ ਨੂੰ ਇਹ ਮੇਰਾ ਮਨ ਹੈ,
ਸੋ ਸਰੂਪ ਅਪਨੋ ਤੁਮ ਹੇਰੋ,
ਰਾਏ ਬੁਲਾਰੋ ਤੇਰਾ ਸਰੂਪ ਹੈ ਉਹਨੂੰ ਵੇਖ,
ਮਨ ਕੀ ਗਤਾ ਗਤੀ ਜੋ ਜਾਣੈ,
ਜਿਹੜਾ ਮਨ ਦੀ ਗਤੀ ਨੂੰ ਜਾਣਦਾ ਕਿ ਮਨ ਟਿਕਿਆ ਹੋਇਆ ਕਿ ਮਨ ਰੁਕਿਆ ਹੋਇਆ ਕਿ ਮਨ ਚੰਚਲ ਹੈ, ਮਨ ਕੀ ਕਰ ਰਿਹਾ, ਜਿਹੜਾ ਮਨ ਨੂੰ ਵੇਖ ਰਿਹਾ ਮਨ ਦਾ ਸਾਕਸ਼ੀ ਬਣ ਕੇ,
ਸਵਯੰ ਪ੍ਰਕਾਸ਼ ਸਦਾ ਸੋ ਭਾਨੈ,
ਜਿਸ ਨੂੰ ਸਵਯੰ ਪ੍ਰਕਾਸ਼ ਕਹਿੰਦੇ ਨੇ, ਸੈਭੰ ਕਹਿੰਦੇ ਨੇ, ਉਹ ਤੇਰਾ ਸਵਰੂਪ ਹੈ।
ਸਾਧਨ ਜਿਉ ਨੈ ਨਾਦ ਰਿਖੀਕਾ,
ਜਿਵੇਂ ਅੱਖਾਂ ਗਿਆਨ, ਅੱਖਾਂ ਇੰਦਰੀਆਂ ਇਹ ਸਰੀਰ ਦਾ ਸਾਧਨ ਹਨ,
ਤਿਉ ਮਨ ਸਾਧਨ ਜਾਨੋ ਨੀਕਾ,
ਇਸੇ ਤਰ੍ਹਾਂ ਇਹ ਮਨ ਵੀ ਸਾਧਨ ਹੈ, ਇਹ ਤੇਰਾ ਸਵਰੂਪ ਨਹੀਂ ਹੈ, ਇਹ ਮਨ ਵੀ ਤੇਰਾ ਸਾਧਨ ਹੈ।
ਵਿਖਣ ਸੁਣਨ ਚੱਖ ਸ਼ਰੁਤ ਬਿਨ ਨਾਹੀ,
ਕਹਿੰਦੇ ਜਿਵੇਂ ਅੱਖਾਂ ਬਿਨਾ ਕੰਨਾਂ ਬਿਨਾ ਵੇਖਣਾ ਸੁਣਨਾ ਨਹੀਂ ਹੁੰਦਾ,
ਮਨ ਬਿਹੀਨ ਤਿਉ ਬ੍ਰਿਤ ਨਾ ਕਾਹੀ,
ਇਹਦਾ ਮਨ ਬਿਨਾ ਬਿਰਤੀ ਨਹੀਂ ਪੈਦਾ ਹੁੰਦੀ, ਮਨ ਚ ਬਿਰਤੀ ਪੈਦਾ ਹੁੰਦੀ ਹੈ ਨਾ। ਮਹਾਰਾਜ ਜੀ ਕਹਿੰਦੇ ਜਿਵੇਂ ਵੇਖਣਾ ਸੁਣਨਾ ਤੇ ਚੱਖਣਾ ਇਹ ਇੰਦਰੀਆਂ ਬਿਨਾਂ ਨਹੀਂ ਹੁੰਦਾ, ਅੱਖਾਂ ਬਿਨਾਂ ਵੇਖਣਾ ਨਹੀਂ ਹੁੰਦਾ, ਕੰਨਾਂ ਬਿਨਾਂ ਸੁਣਨਾ ਨਹੀਂ ਹੁੰਦਾ, ਜ਼ੁਬਾਨ ਬਿਨਾਂ ਚੱਖਣਾ ਨਹੀਂ ਹੁੰਦਾ, ਚਮੜੀ ਬਿਨਾਂ ਸਪਰਸ਼ ਨਹੀਂ ਹੁੰਦਾ। ਕਹਿੰਦੇ ਇਸੇ ਤਰ੍ਹਾਂ ਮਨ ਤੋਂ ਬਿਨਾਂ ਬਿਰਤੀ ਉਤਪੰਨ ਨਹੀਂ ਹੁੰਦੀ, ਜਿਵੇਂ ਇਹ ਇੰਦਰੀਆਂ ਸਾਧਨ ਨੇ, ਇਸੇ ਤਰ੍ਹਾਂ ਮਨ ਵੀ ਬਿਰਤੀ ਨੂੰ ਪੈਦਾ ਕਰਨ ਵਿੱਚ ਸਾਧਨ ਹੈ, ਮਨ 'ਚ ਬਿਰਤੀ ਪੈਦਾ ਹੁੰਦੀ ਹੈ, ਇਹ ਕੇਵਲ ਬਿਰਤੀ ਨੂੰ ਪੈਦਾ ਕਰਨ ਵਾਲਾ ਸਾਧਨ ਹੈ।
ਇਸ ਪ੍ਰਕਾਰ ਕੀ ਸੁਣ ਕਰ ਬਾਣੀ,
ਮਹਾਰਾਜ ਜੀ ਦੇ ਪਾਵਨ ਬਚਨ ਰਾਏ ਬੁਲਾਰ ਜੀ ਨੇ ਸੁਣੇ,
ਰਾਏ ਤਬੈ ਹੰਤਾ ਮਨ ਹਾਨੀ,
ਰਾਏ ਬੁਲਾਰ ਜੀ ਦੇ ਹਿਰਦੇ ਚੋਂ ਮਨ ਦੀ ਹੰਗਤਾ ਵੀ ਦੂਰ ਹੋ ਗਈ, ਕਿ ਜਿਹੜੀ ਬਿਰਤੀ ਮਨ 'ਚ ਉੱਠ ਕੇ ਇੰਦਰੀਆਂ ਦੁਆਰਾ ਬਾਹਰ ਜਾਂਦੀ ਸੀ। ਖਾਲਸਾ ਜੀ, ਜਿਹੜਾ ਮਨ ਹੈ ਨਾ, ਇਹਨੂੰ ਮਹਾਂਪੁਰਸ਼ ਪੁਲ ਕਹਿੰਦੇ ਆ, ਸੇਤੂ। ਦੋ ਕੋਸ਼ ਬਾਹਰ ਨੇ, ਦੋ ਅੰਦਰ ਨੇ, ਅਤੇ ਵਿਚਕਾਰ ਹੈ ਮਨ, ਜਿਹਨੂੰ ਮਨੋਮਯ ਕੋਸ਼ ਕਹਿੰਦੇ। ਮਨੋਮਯ ਦੇ ਅੰਦਰਲੇ ਪਾਸੇ ਜਿਹੜੇ ਦੋ ਕੋਸ਼ ਨੇ, ਉਹ ਨੇ ਵਿਗਿਆਨਮਯ ਕੋਸ਼ ਅਤੇ ਆਨੰਦਮਯ ਕੋਸ਼, ਅਤੇ ਮਨ ਦੇ ਬਾਹਰਲੇ ਪਾਸੇ ਜਿਹੜੇ ਦੋ ਕੋਸ਼ ਨੇ, ਉਹ ਨੇ ਪ੍ਰਾਣਮਯ ਕੋਸ਼ ਅਤੇ ਅੰਨਮਯ ਕੋਸ਼। ਵਿਚਕਾਰ ਮਨ ਇਹਨਾਂ ਚਾਰਾਂ ਦੇ ਵਿੱਚ ਹੈ, ਉਹ ਪੁਲ ਹੈ। ਮਨ ਵਿੱਚੋਂ ਬਿਰਤੀ ਪੈਦਾ ਹੋਈ ਜੇ ਉਹ ਤੇ ਬਾਹਰ ਨੂੰ ਗਈ, ਤੇ ਪ੍ਰਾਣਾ ਵਾਲੇ ਪਾਸੇ ਤੇ ਸਥੂਲ ਸਰੀਰ ਵਾਲੇ ਪਾਸੇ, ਤਾਂ ਬਾਹਰ ਚਲੀ ਗਈ। ਉਹੀ ਮਨ ਦੀ ਬਿਰਤੀ ਸ਼ਕਤੀ ਜਦੋਂ ਅੰਤਰਮੁਖੀ ਹੋਈ, ਤੇ ਉਹਨੇ ਵਿਗਿਆਨਮਯ ਔਰ ਆਨੰਦਮਯ ਕੋਸ਼ ਨੂੰ ਵਿੰਨਿਆ, ਤੇ ਆਤਮਾ ਵਿੱਚ ਜਾ ਕੇ ਜੋਤ ਸਰੂਪ ਹੋ ਗਈ, ਉਹਦੇ 'ਚ ਜਾ ਕੇ ਮਿਲ ਗਈ, ਆਪਣੇ ਆਪ ਨੂੰ ਵਿਸ਼ੇ ਕਰਨ ਲੱਗ ਪਈ। ਜਿਵੇਂ ਅਸੀਂ ਆਪਣੀ ਅੱਖਾਂ ਦੇ ਸਾਹਮਣੇ ਸ਼ੀਸ਼ਾ ਰੱਖਿਆ, ਮਨ 'ਚੋਂ ਬਿਰਤੀ ਉੱਠੀ, ਨੇਤਰਾਂ ਦੁਆਰਾ ਨਿਕਲੀ, ਸ਼ੀਸ਼ੇ 'ਚ ਗਈ, ਸ਼ੀਸ਼ੇ ਵਿੱਚ ਸਾਡਾ ਸਵਰੂਪ ਸਾਨੂੰ ਦਿਸਿਆ, ਆਪਣੇ ਹੀ ਸਵਰੂਪ ਦਾ ਗਿਆਨ ਮੁੜ ਕੇ ਉਲਟ ਕੇ ਸਾਡੇ ਅੰਦਰ ਆ ਗਿਆ, ਆਪਣੇ ਸਰੂਪ ਦਾ ਹੀ ਗਿਆਨ ਹੋਇਆ ਨਾ। ਉਰ ਬਿਰਤੀ ਉੱਠੀ ਵੀ ਮਨ 'ਚੋਂ, ਨੇਤਰਾਂ ਦੁਆਰਾ ਨਿਕਲੀ, ਸ਼ੀਸ਼ੇ ਵਿੱਚ ਆਪਣਾ ਪ੍ਰਤੀਬਿੰਬ ਵੇਖਿਆ, ਅਤੇ ਆਪਣੇ ਸਵਰੂਪ ਦਾ ਗਿਆਨ ਪ੍ਰਾਪਤ ਕਰਕੇ ਅੰਦਰ ਫਿਰ ਚਲੀ ਗਏ। ਇਸੇ ਤਰ੍ਹਾਂ ਮਨ ਵਿੱਚ ਉੱਠੀ ਹੋਈ ਬਿਰਤੀ ਜਦੋਂ ਅੰਤਰਮੁਖੀ ਹੋਈ, ਤਾਂ ਫਿਰ ਉਹ ਆਤਮਾ ਦੇ ਸਵਰੂਪ ਨੂੰ ਵੇਖ ਕੇ ਉਸੇ 'ਚ ਜਾ ਕੇ ਮਿਲ ਕੇ ਅਭੇਦ ਹੋ ਗਏ, ਉੱਥੇ ਫਿਰ ਮਨ ਸਮਾਪਤ ਹੋ ਜਾਂਦਾ, ਮਨ ਖਤਮ ਹੋ ਜਾਂਦਾ। ਮਹਾਰਾਜ ਜੀ ਕਹਿਣ ਲੱਗੇ ਰਾਏ ਨੂੰ ਕਿ ਤੂੰ ਮਨ ਨਹੀਂ ਹੈ, ਸਮਝ ਗਿਆ ਕਿ ਮੈਂ ਮਨ ਵੀ ਨਹੀਂ ਹਾਂ।
ਕਰ ਵਿਚਾਰ ਪੁਨ ਬਚਨ ਉਚਾਰਾ,
ਵਿਚਾਰ ਕਰਕੇ ਰਾਏ ਬੁਲਾਰ ਜੀ ਬੋਲੇ,
ਮਨ ਨਹਿ ਮੇਰੋ ਰੂਪ ਉਦਾਰਾ,
ਮਹਾਰਾਜ ਜੀ ਇਹ ਮਨ ਮੇਰਾ ਸਵਰੂਪ ਨਹੀਂ ਹੈ,
ਇਸ ਤੇ ਪਰੇ ਬੁੱਧ ਹੈ ਜੋਈ।
ਮਹਾਰਾਜ ਮਨ ਤੋਂ ਪਰੇ ਹੁਣ ਬੁੱਧੀ ਨਜ਼ਰ ਆਉਂਦੀ, ਮਨ ਤੋਂ ਪਰੇ ਬੁੱਧੀ ਨਜ਼ਰ ਆਉਂਦੀ, ਕਿਉਂਕਿ ਬੁੱਧੀ ਨਿਸ਼ਚਾ ਕਰਦੀ, ਮਨ ਫੁਰਨਾ ਕਰਦਾ, ਬੁੱਧੀ ਨਿਸ਼ਚਾ ਕਰਦੀ ਵੀ ਆਹ ਕਰਨਾ ਨਹੀਂ ਕਰਨਾ। ਹਾਂਜੀ,
ਨਿਜ ਸਰੂਪ ਮੈਂ ਮਾਨਿਓ ਸੋਈ,
ਮਹਾਰਾਜ ਜਿਹੜੀ ਬੁੱਧੀ ਹੈ ਮੈਨੂੰ ਉਹੀ ਮੇਰਾ ਸਵਰੂਪ ਨਜ਼ਰ ਆਉਂਦੀ ਹੈ, ਉਹਨੂੰ ਮੈਂ ਮੰਨਦਾ ਹਾਂ।
ਨਿਸ਼ਚਾ ਕਰਨ ਧਰਮ ਬੁੱਧ ਕੇਰਾ,
ਕਿਉਂਕਿ ਬੁੱਧੀ ਦਾ ਧਰਮ ਹੈ ਨਿਸ਼ਚਾ ਕਰਨਾ, ਉਹ ਨਿਸ਼ਚਾ ਕਰਦੀ ਹੈ।
ਆਪਨ ਹੰਤਾ ਤਾਂ ਮਹਿ ਹੇਰਾ,
ਇਸ ਕਰਕੇ ਬੁੱਧੀ ਵਿੱਚ ਮੈਨੂੰ ਮੇਰੀ ਹੰਗਤਾ ਨਜ਼ਰ ਆਉਂਦੀ ਹੈ।
ਜਾਂ ਤੇ ਪਰੇ ਨਾ ਜਾਣਿਓ ਜਾਈ,
ਇਸ ਕਰਕੇ ਬੁੱਧੀ ਤੋਂ ਪਰੇ ਕੀ ਹੈ ਉਹ ਮਹਾਰਾਜ ਮੈਨੂੰ ਨਹੀਂ ਸਮਝ ਆ ਰਿਹਾ, ਉਹਦੇ ਤੋਂ ਪਰੇ ਮੇਰੇ ਕੋਲੋਂ ਨਹੀਂ ਜਾਣਿਆ ਜਾ ਰਿਹਾ।
ਹੈ ਪਰੇ ਤੋਂ ਦੇਹੋ ਬੁਝਾਈ,
ਜੇ ਬੁੱਧੀ ਤੋਂ ਵੀ ਪਰੇ ਕੁਝ ਹੈ ਤਾਂ ਮਹਾਰਾਜ ਜੀ ਮੈਨੂੰ ਉਹ ਸਮਝਾ ਦਿਓ।
ਸੁਣ ਬੋਲੇ ਸ਼੍ਰੀ ਪੰਕਜ ਬਦਨਾ,
ਸੁਣ ਕੇ ਕਮਲ ਬਦਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬੋਲੇ,
ਭੋ ਰਾਜਨ ਕਰ ਅਹੰ ਨਿਕਦਨਾ।
ਮਹਾਰਾਜ ਜੀ ਕਹਿੰਦੇ, ਹੇ ਰਾਜਾ, ਇਸ ਬੁੱਧੀ ਤੋਂ ਵੀ ਹੰਗਤਾ ਪਰੇ ਕਰ ਲੈ, ਤੂੰ ਬੁੱਧੀ ਵੀ ਨਹੀਂ।
ਨਹੀਂ ਬੁੱਧ ਤੂੰ ਦੇਖ ਵਿਚਾਰਾ,
ਵਿਚਾਰ ਕਰਕੇ ਵੇਖ, ਚਿੰਤਨ ਕਰ, ਤੂੰ ਬੁੱਧੀ ਨਹੀਂ ਹੈ।
ਮਿਲਿਆ ਸੋ ਭਾ ਜੀਵ ਦੁਖਾਰਾ,
ਇਸ ਬੁੱਧੀ ਨਾਲ ਮਿਲ ਕੇ ਜੀਵ ਦੁਖੀ ਹੁੰਦਾ। ਜਦੋਂ ਬੁੱਧੀ ਵਿੱਚ ਦੁੱਖ ਦਾ ਭਾਸ ਹੁੰਦਾ ਨਾ, ਬੁੱਧੀ ਨੇ ਕਿਹਾ ਇਹਦੇ ਚ ਦੁੱਖ ਹੈ, ਇਹਦੇ ਚ ਸੁੱਖ ਹੈ, ਬੁੱਧੀ ਨੇ ਨਿਸ਼ਚਾ ਕੀਤਾ ਨਾ। ਜਿਹੜੇ ਗਰਮ ਮੁਲਕਾਂ ਚ ਰਹਿੰਦੇ ਆ, ਉਹ ਕਹਿੰਦੇ ਆ ਵੀ ਆ ਜਿੱਧਰ ਠੰਡ ਪੈਂਦੀ ਆ, ਬਰਫ਼ ਪੈਂਦੀ ਆ, ਬੜੇ ਲੋਕ ਸੁਖੀ ਆ ਉੱਥੇ। ਬੁੱਧੀ ਨੇ ਨਿਸ਼ਚਾ ਕਰ ਲਿਆ ਵੀ ਉੱਥੇ ਸੁੱਖ ਹੈ। ਜਿੱਥੇ ਮਾਈਨਸ ਟੈਂਪਰੇਚਰ 'ਚ ਰਹਿਣ ਵਾਲੇ ਲੋਕ ਨੇ, ਉਹਨਾਂ ਆਖਿਆ ਵੀ ਜਿਹੜਾ ਨਰਕ ਹੈ ਨਾ, ਉੱਥੇ ਬਰਫ਼ ਪੈਂਦੀ ਆ ਅਤੇ ਲੋਕ ਗਲਦੇ ਆ ਉੱਥੇ, ਉੱਥੇ ਬਰਫ਼ ਪੈਂਦੀ ਆ, ਲੋਕ ਗਲਦੇ ਆ। ਉਹਨਾਂ ਨੇ ਬੁੱਧੀ ਕਰਕੇ ਨਿਸ਼ਚਾ ਕਰ ਲਿਆ ਵੀ ਜਿਹੜਾ ਠੰਡ ਹੈ ਇਹ ਨਰਕ ਹੈ। ਅਸੀਂ ਗਰਮ ਮੁਲਕ 'ਚ ਰਹਿੰਦੇ, ਅਸੀਂ ਕਹਿੰਦੇ ਹਾਂ ਵੀ ਜਿਹੜੀ ਅੱਗ ਹੈ ਉਹ ਨਰਕਾਂ ਦੇ ਅੱਗ ਦੇ ਵਿੱਚ ਅੱਗ ਬਲਦੀ ਹੈ। ਯਾਨੀ ਕਿ ਸਾਡੀ ਬੁੱਧੀ ਨੇ ਨਿਸ਼ਚਾ ਕਰਨਾ ਵੀ ਦੁੱਖ ਕਿਹਦੇ 'ਚ ਹੈ, ਸੁੱਖ ਕਿਹਦੇ 'ਚ ਹੈ। ਕਿਸੇ ਨੂੰ ਮਿੱਠਾ ਖਾਣ ਦੇ ਵਿੱਚ ਬੜਾ ਖੁਸ਼ੀ ਆਨੰਦ ਪ੍ਰਾਪਤ ਹੁੰਦਾ, ਐਸੇ ਵੀ ਬਹੁਤ ਨੇ ਜਿਹੜੇ ਕਹਿੰਦੇ ਸਾਨੂੰ ਤਾਂ ਕੌੜਾ ਖਾ ਕੇ ਆਨੰਦ ਆਉਂਦਾ। ਉਹਨਾਂ ਨੂੰ ਕੋਈ ਕਸੈਲੀ ਚੀਜ਼ ਖਵਾਓ, ਬੜੀ ਸ਼ੌਂਕ ਨਾਲ ਛਕਦੇ ਆ। ਯਾਨੀ ਕਿ ਬੁੱਧੀ ਨੇ ਨਿਸ਼ਚਾ ਕਰਨਾ ਵੀ ਇਹਦੇ 'ਚ ਸੁੱਖ ਹੈ, ਇਹਦੇ 'ਚ ਦੁੱਖ ਹੈ। ਮਹਾਰਾਜ ਜੀ ਕਹਿੰਦੇ, ਜਿਸ ਬੁੱਧੀ ਦੇ ਵਿੱਚ ਕੇਵਲ ਦੁੱਖ ਦਾ ਹੀ ਭਾਸ ਹੁੰਦਾ ਹੈ,
ਪੰਚ ਭੂਤ ਮੈਂ ਤਮ ਗੁਣ ਜੋਈ।
ਮਹਾਰਾਜ ਜੀ ਕਹਿੰਦੇ, ਸੁਣੋ ਵੀ ਇਹ ਬੁੱਧੀ ਕਿੱਥੋਂ ਬਣੀ ਹੈ। ਪਾਤਸ਼ਾਹ ਕਹਿੰਦੇ ਕਹਿੰਦੇ ਜਿਹੜੇ ਪੰਜ ਤੱਤ ਨੇ ਨਾ, ਆਕਾਸ਼, ਜਲ, ਵਾਯੂ ਆਦਿਕ, ਇਹਨਾਂ ਪੰਜ ਤੱਤਾਂ ਦੇ ਤਮੋ ਗੁਣ ਤੋਂ
ਤੇ ਬੰਨਿਓ ਥੂਲ ਸਭ ਕੋਈ।
ਪੰਜਾਂ ਤੱਤਾਂ ਦੇ ਤਮੋ ਗੁਣ ਤੋਂ ਸਾਡਾ ਸਥੂਲ ਸਰੀਰ ਬਣਿਆ। ਇਹ ਜਿਹੜਾ ਸਾਡਾ ਬਾਹਰਲਾ ਸਰੀਰ ਹੈ ਸਥੂਲ, ਇਹ ਪੰਜ ਤੱਤਾਂ ਦੇ ਤਮੋ ਗੁਣ ਤੋਂ ਬਣਿਆ ਹੈ।
ਤਿੰਨ ਮੈਂ ਅੰਸ ਜੋ ਰਜ ਗੁਣ ਨੀਕਾ।
ਫਿਰ ਇਹਨਾਂ ਪੰਜਾਂ ਤੱਤਾਂ ਵਿੱਚ ਰਜੋ ਗੁਣ ਵੀ, ਕਿਉਂਕਿ ਪੰਜਾਂ ਤੱਤਾਂ 'ਚ ਤਿੰਨੇ ਗੁਣ ਨੇ, ਸਤੋ ਗੁਣ, ਤਮੋ ਗੁਣ ਅਤੇ ਰਜੋ ਗੁਣ। ਪੰਜਾਂ ਤੱਤਾਂ ਦੇ ਤਮੋ ਗੁਣ ਤੋਂ ਸਰੀਰ ਬਣਿਆ ਅਤੇ ਪੰਜਾਂ ਤੱਤਾਂ ਦਾ ਜਿਹੜਾ ਰਜੋ ਗੁਣ ਹੈ,
ਤੇ ਨਿਰਮਾਈ ਸਰਬਰਖੀ ਕਾ,
ਉਹਦੇ ਤੋਂ ਸਾਡੀਆਂ ਇੰਦਰੀਆਂ ਬਣੀਆਂ ਨੇ, ਅੱਖਾਂ, ਨੱਕ, ਪੰਜੇ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਉਹ ਜਿਹੜੀਆਂ ਨੇ ਉਹ ਪੰਜ ਤੱਤਾਂ ਦੇ ਰਜੋ ਗੁਣ ਤੋਂ ਬਣੀਆਂ ਹਨ।
ਤਾਂ ਮੈਂ ਸੱਤ ਗੁਣ ਅੰਸ ਸੁਹਾਵਾ।
ਪੰਜਾਂ ਤੱਤਾਂ ਵਿੱਚ ਜਿਹੜਾ ਸਤੋ ਗੁਣ ਹੈ,
ਤੇ ਅੰਤ ਹੈ ਕਰਨ ਬਣਾਵਾ,
ਉਸ ਸਤੋ ਗੁਣ ਤੋਂ ਸਾਡਾ ਅੰਤਸ਼ਕਰਨ ਬਣਿਆ, ਜਿਹਨੂੰ ਅਸੀਂ ਮਨ, ਬੁੱਧ, ਚਿੱਤ, ਅਹੰਕਾਰ, ਇਹ ਚਾਰ ਬਿਰਤੀਆਂ ਨੇ ਅੰਤਸ਼ਕਰਨ ਦੀਆਂ, ਇਹ ਸਤੋ ਗੁਣ ਤੋਂ, ਪੰਜਾਂ ਤੱਤਾਂ ਦੇ ਹੀ ਸਤੋ ਗੁਣ ਤੋਂ ਬਣੀਆਂ ਨੇ। ਮਹਾਰਾਜ ਜੀ ਕਹਿੰਦੇ, ਜੋ ਪੰਜਾਂ ਤੱਤਾਂ ਤੋਂ ਹੀ ਸਭ ਕੁਝ ਬਣ ਰਿਹਾ, ਉਹ ਤੇਰਾ ਸਰੂਪ ਨਹੀਂ ਹੈ। ਤੇਰਾ ਸਰੂਪ ਪੰਜਾਂ ਤੱਤਾਂ ਤੋਂ ਨਹੀਂ ਬਣਿਆ ਹੋਇਆ, ਉਹ ਸਵਯੰ ਪ੍ਰਕਾਸ਼ ਆਪਣੇ ਆਪ ਤੋਂ ਪੈਦਾ ਹੋਇਆ, ਉਹਨੂੰ ਕਿਸੇ ਨੇ ਬਣਾਇਆ ਨਹੀਂ ਹੈ। ਤੇਰਾ ਜਿਹੜਾ ਅੰਤਸ਼ਕਰਨ ਹੈ, ਇਹ ਪੰਜਾਂ ਤੱਤਾਂ ਦੇ ਸਤੋ ਗੁਣ ਤੋਂ ਬਣਿਆ ਹੈ।
ਚਤੁਰ ਪ੍ਰਕਾਰ ਪਇਓ ਸੋ ਜਾਣੋ।
ਉਹ ਅੰਤਸ਼ਕਰਨ ਚਾਰ ਪ੍ਰਕਾਰ ਦਾ ਹੈ,
ਮਨ, ਬੁੱਧ, ਚਿੱਤ, ਅਹੰਕਾਰ, ਪਛਾਣੋ।
ਉਹ ਕਿਹੜਾ ਚਾਰ ਪ੍ਰਕਾਰ ਕਿਹੜੇ ਨੇ? ਮਨ, ਬੁੱਧੀ, ਚਿੱਤ ਤੇ ਅਹੰਕਾਰ। ਮਨ 'ਚ ਹੰਕਾਰ ਹੈ, ਬੁੱਧੀ ਵਿੱਚ ਚਿੱਤ ਹੈ।
ਇਨਕੀ ਵਿਦ ਸਭ ਜਾਣੋ ਐਸੇ,
ਇਹਦੀ ਵਿਧੀ ਇਸ ਤਰ੍ਹਾਂ ਸਮਝ ਲੈ,
ਤਵ ਸਰੂਪ ਕੈ ਆਸ਼ਰੈ ਜੈਸੇ।
ਇਹ ਸਾਰਾ ਕੁਝ ਤੇਰੇ ਸਵਰੂਪ ਦੇ ਆਸ਼ਰੇ 'ਚ ਹੈ। ਇਹਦੇ ਬਾਰੇ ਮਹਾਰਾਜ ਜੀ ਕਹਿੰਦੇ, ਤੁਹਾਨੂੰ ਸਮਝਾਉਂਦੇ ਆ ਰਾਏ ਬੁਲਾਰ ਜੀ,
ਰੱਥ ਰੂਪੀ ਜੋ ਅਹੈ ਸਰੀਰਾ।
ਮਹਾਰਾਜ ਜੀ ਬੜੀ ਕਮਾਲ, ਇਹ ਜਿੰਨੀ ਕਥਾ ਹੈ ਨਾ ਪਿੱਛੇ ਤੁਸੀਂ ਸੁਣੀ, ਬਹੁਤਿਆਂ ਦੇ ਸ਼ਾਇਦ ਚੇਤੇ ਵਿੱਚ, ਚਿੰਤਨ 'ਚ ਸਮਝ ਨਾ ਪਈ ਹੋਵੇ, ਹੁਣ ਸਾਰਾ ਕੁਝ ਸਮਝਾ ਦੇਣਾ ਸਤਿਗੁਰਾਂ ਨੇ ਉਦਾਹਰਣ ਦੇ ਕੇ ਬੜੇ ਸਪਸ਼ਟ ਲਫ਼ਜ਼ਾਂ 'ਚ। ਇਹ ਸਾਰੀਆਂ ਗੱਲਾਂ ਜਿੰਨੀਆਂ ਹੁਣ ਤਾਂ ਹੀ ਹੋਈਆਂ। ਮਹਾਰਾਜ ਜੀ ਕਹਿੰਦੇ, ਆਹ ਜਿਹੜਾ ਸਰੀਰ ਹੈ ਨਾ, ਇਹ ਹੈ ਰੱਥ। ਸਰੀਰ ਰੱਥ ਹੈ, ਹਾਂਜੀ।
ਤੇ ਤੁਰੰਗ ਇੰਦਰੀ ਲੱਖ ਧੀਰਾ।
ਇਸ ਰੱਥ ਨੂੰ ਚਲਾਉਣ ਵਾਲੇ ਨੇ 10 ਘੋੜੇ। ਕਿਹੜੇ? ਪੰਜ ਗਿਆਨ ਇੰਦਰੀਆਂ, ਪੰਜ ਕਰਮ ਇੰਦਰੀਆਂ। ਤੁਸੀਂ ਕੋਈ ਚਿੱਤਰ ਵੇਖਿਆ ਹੋਣਾ, ਆ ਜਦੋਂ ਕੁਰਕਸ਼ੇਤਰ ਜਾਈਏ, ਉੱਥੇ ਇੱਕ ਮੂਰਤੀ ਸਥਾਪਿਤ ਕੀਤੀ ਹੋਈ ਹੈ, ਇੱਕ ਵੱਡਾ ਗੇਟ ਬਣਾ ਕੇ, ਅਤੇ ਆਮ ਕਰਕੇ ਤਸਵੀਰ ਵੀ ਮਿਲ ਜਾਂਦੀ ਹੈ ਕ੍ਰਿਸ਼ਨ ਭਗਵਾਨ ਦੀ। ਉਹ ਇੱਕ ਰੱਥ ਦੇ ਉੱਤੇ ਨੇ, ਉਹ ਰੱਥ ਨੂੰ 10 ਘੋੜੇ ਲੱਗੇ ਹੋਏ ਆ, ਵਿੱਚ ਕ੍ਰਿਸ਼ਨ ਜੀ ਬੈਠੇ ਹੋਏ, ਅੱਗੇ ਉਹ ਚਲਾ ਰਹੇ ਨੇ, ਪਿੱਛੇ ਰੱਥ ਦੇ ਵਿੱਚ ਬੈਠਾ ਹੋਇਆ ਜਨ। ਚਲੋ ਕ੍ਰਿਸ਼ਨ ਜੀ ਨੂੰ ਪੂਜਣ ਵਾਲੇ ਉਹਨੂੰ ਕਿਸ ਤਰੀਕੇ ਨਾਲ ਲੈਂਦੇ ਆ, ਪਰ ਅਧਿਆਤਮਕ ਰੂਪ ਦੇ ਵਿੱਚ ਉਹਦੀ ਖੇਡ ਮਹਾਰਾਜ ਜੀ ਦੱਸ ਰਹੇ ਨੇ ਵੀ ਆਹ ਜਿਹੜਾ ਸਰੀਰ ਹੈ ਇਹ ਹੈ ਰੱਥ, ਇਸ ਨੂੰ ਚਲਾਉਣ ਵਾਲੇ 10 ਘੋੜੇ ਨੇ, ਉਹ ਨੇ ਸਾਡੀਆਂ ਇੰਦਰੀਆਂ, ਗਿਆਨ ਇੰਦਰੀਆਂ ਔਰ ਕਰਮ ਇੰਦਰੀਆਂ, ਇਹ ਘੋੜੇ ਹਨ।
ਮਨ ਡੋਰੀ ਕੇ ਸਮ ਪਹਿਚਾਨ ਹੋ।
ਹੁਣ ਘੋੜਿਆਂ ਦੇ ਮੂੰਹ ਵਿੱਚ ਲਗਾਮ ਨਾ ਹੋਵੇ ਨਹੀਂ ਚੱਲਦੇ, ਤੇ ਇਹਨਾਂ ਜਿਹੜੇ ਆ ਘੋੜੇ ਨੇ ਇਸ ਰੱਥ ਨੂੰ ਲੱਗੇ ਹੋਏ ਇੰਦਰੀਆਂ, ਇਹਨਾਂ ਨੂੰ ਡੋਰੀ ਪਾ ਕੇ ਲਗਾਮ ਪਾ ਕੇ ਚਲਾਉਣ ਵਾਲਾ ਉਹ ਹੈ ਮਨ, ਮਨ ਡੋਰੀ ਹੈ ਇਹਨਾਂ ਦੇ ਮੂੰਹ ਵਿੱਚ ਸਾਰਿਆਂ ਦੇ। ਹਾਂਜੀ,
ਬੁੱਧ ਸਾਰਥੀ ਤਿੰਨ ਹੈ ਪਰ ਮਨ ਹੋ।
ਜਿਹੜੀ ਬੁੱਧੀ ਹੈ ਉਹ ਹੈ ਇਹਨਾਂ ਨੂੰ ਚਲਾਉਣ ਵਾਲੀ, ਮਨ ਹੋ ਗਿਆ ਉਹਨਾਂ ਘੋੜਿਆਂ ਦੇ ਮੂੰਹ 'ਚ ਲਗਾਮ, ਅਤੇ ਉਸ ਲਗਾਮ ਨੂੰ ਫੜ ਕੇ ਚਲਾਉਣ ਵਾਲਾ ਕੌਣ ਹੈ? ਬੁੱਧੀ, ਜਿਹਨੂੰ ਕ੍ਰਿਸ਼ਨ ਜੀ ਨੇ ਮੂਰਤੀ ਬਣਾਇਆ ਵੀ ਕ੍ਰਿਸ਼ਨ ਜੀ ਸਾਰਥੀ ਨੇ ਨਾ। ਕਹਿੰਦੇ ਜਿਹੜੀ ਸਾਡੀ ਬੁੱਧੀ ਹੈ ਇਹੀ ਅੰਦਰ ਕ੍ਰਿਸ਼ਨ ਹੈ, ਇਹਨੂੰ ਕਹਿ ਸਕਦੇ ਹਾਂ। ਉਸ ਮਨ ਰੂਪੀ ਘੋੜ ਜਿਹੜੀਆਂ ਉਹ ਬਾਗ ਹੈ, ਜਿੰਨੇ ਮਨ ਵਿੱਚ ਜਿੰਨੇ ਫੁਰਨੇ ਪੈਦਾ ਹੁੰਦੇ ਨੇ ਉਹਦਾ ਨਿਸ਼ਚਾ ਕੌਣ ਕਰਦੀ ਹੈ? ਸਾਡੀ ਬੁੱਧੀ। ਬੁੱਧੀ ਜਿਹੜੀ ਆ ਉਹ ਸਾਰਥੀ ਹੈ ਉਸ ਘੋੜਿਆਂ ਨੂੰ ਚਲਾਉਣ ਵਾਲੀ।
ਰਥੀ ਆਤਮਾ ਰੂਪ ਸੋ ਤੇਰੋ,
ਤੇ ਜਿਹੜਾ ਉਹ ਪਿੱਛੇ ਬੈਠਾ ਹੈ ਉਹ ਹੈ ਤੇਰੀ ਆਤਮਾ, ਜਿਹੜੀ ਉਸ ਰੱਥ ਦੀ ਮਾਲਕ ਹੈ, ਉਹਦੇ ਵਿੱਚ ਸਵਾਰ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਰਾਏ ਬੁਲਾਰ, ਉਹ ਆਤਮਾ ਜਿਹੜੀ ਆ ਉਹ ਹੈ ਰਥੀ, ਉਹਦਾ ਮਾਲਕ ਜਿਹੜਾ ਉਹਦੇ ਵਿੱਚ ਬੈਠਾ, ਉਹ ਰੱਥ ਨਹੀਂ ਹੈ, ਉਹ ਮਨ ਵੀ ਨਹੀਂ ਹੈ, ਉਹ ਬੁੱਧੀ ਵੀ ਨਹੀਂ ਹੈ, ਉਹ ਇੰਦਰੀਆਂ ਵੀ ਨਹੀਂ ਹੈ, ਉਹ ਘੋੜੇ ਵੀ ਨਹੀਂ ਹੈ, ਉਹਦੇ ਵਿੱਚ ਬੈਠਾ ਉਹਦੇ ਤੋਂ ਨਿਆਰਾ ਹੈ ਨਾ, ਇੱਦਾਂ ਤੇਰੀ ਆਤਮਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਆਤਮਾ ਰਥੀ ਹੈ। ਇਸ ਗੱਲ ਨੂੰ ਸਮਝਾਉਂਦਿਆਂ ਮਹਾਰਾਜ ਜੀ ਨੇ ਬੜੇ ਸੁਖੈਨ ਢੰਗ ਦੇ ਉਦਾਹਰਣ ਦੇ ਦਿੱਤੇ। ਦੁਬਾਰਾ ਦੁਹਰਾਦਿਆਂ, ਸਰੀਰ ਰੱਥ ਹੈ, ਪੰਜ ਗਿਆਨ ਇੰਦਰੀਆਂ ਔਰ ਪੰਜ ਕਰਮ ਇੰਦਰੀਆਂ ਨੇ ਘੋੜੇ, ਔਰ ਇਹਨਾਂ ਦੇ ਮੂੰਹ ਵਿੱਚ ਪਾਈ ਹੋਈ ਲਗਾਮ ਹੈ ਮਨ, ਅਤੇ ਜਿਹੜੀ ਬੁੱਧੀ ਹੈ ਉਹ ਹੈ ਇਹਨਾਂ ਨੂੰ ਚਲਾਉਣ ਵਾਲੀ ਸਾਰਥੀ, ਔਰ ਇਹਦੇ ਵਿੱਚ ਜਿਹੜੀ ਸਵਾਰ ਹੈ ਉਹ ਹੈ ਆਤਮਾ। ਹਾਂਜੀ,
ਜਾਂ ਕੋ ਹਰ ਕਸ਼ੋਕ ਨਹਿ ਹੇਰੋ।
ਉਹ ਜਿਹੜੀ ਆਤਮਾ ਹੈ ਉਹਨੂੰ ਨਾ ਹਰਖ ਹੈ ਨਾ ਸੋਗ ਹੈ। ਸਰ ਰੱਥ ਦਾ ਪਹੀਆ ਟੁੱਟ ਜਾਏ, ਰੱਥ ਨੂੰ ਕੋਈ ਤੀਰ ਮਾਰੇ, ਰੱਥ ਨੂੰ ਤਲਵਾਰ ਨਾਲ ਕੱਟੇ, ਉਹ ਜਿਹੜਾ ਵਿੱਚ ਬੈਠਾ ਉਹਨੂੰ ਤਾਂ ਨਹੀਂ ਪੀੜ ਹੁੰਦੀ, ਉਹਨੂੰ ਤਾਂ ਨਹੀਂ ਦਰਦ ਹੁੰਦੀ। ਕਿਉਂ? ਕਿਉਂਕਿ ਉਹ ਰੱਥ ਨਹੀਂ ਆ, ਰੱਥ ਤੋਂ ਨਿਆਰਾ ਹੈ। ਭਾਈ ਮਨੀ ਸਿੰਘ ਜੀ ਨੇ ਇਹ ਗੱਲ ਸਮਝ ਲਈ, ਉਹਨਾਂ ਦੇ ਸਰੀਰ ਰੂਪੀ ਰੱਥ ਨੂੰ ਕੱਟਿਆ ਜਾ ਰਿਹਾ, ਕੋਇਆ ਜਾ ਰਿਹਾ, ਪਰ ਉਹ ਵਿੱਚ ਅਡੋਲ ਬੈਠੇ ਹੈ। ਮਹਾਰਾਜ ਜੀ ਕਹਿੰਦੇ ਤੇਰਾ ਜਿਹੜਾ ਸਵਰੂਪ ਹੈ ਉਹਨੂੰ ਨਾ ਦੁੱਖ ਹੈ ਨਾ ਸੁੱਖ ਹੈ।
ਤਾਂ ਕੋ ਤੂੰ ਨੀ ਕਹਿ ਲਖ ਲੀਜੈ।
ਏ ਰਾਏ ਬੁਲਾਰ, ਉਹਨੂੰ ਤੂੰ ਆਪਣਾ ਸਵਰੂਪ ਜਾਣ ਲੈ।
ਅਪਰ ਅਹੰਤਾ ਤਿਆਗਨ ਕੀਜੈ।
ਬਾਕੀ ਇਹ ਸਾਰੀ ਹੰਗਤਾ ਜਿਹੜੀ ਹੈ ਇਹ ਤਿਆਗ ਦੇ।
ਜਿਹ ਕੋ ਸਕੈ ਨ ਅਗਨ ਜਰਾਈ।
ਤੇਰਾ ਸਵਰੂਪ ਉਹ ਹੈ ਜਿਸ ਨੂੰ ਅੱਗ ਸਾੜ ਨਹੀਂ ਸਕਦੀ।
ਤੀਰਨ ਤਾਂ ਕੋ ਕਬ ਹੈ ਗਰਾਈ।
ਜਿਸ ਨੂੰ ਪਾਣੀ ਡਬੋ ਨਹੀਂ ਸਕਦਾ, ਜਲ ਨਹੀਂ ਡੁੱਬੈ, ਤਸਕਰ ਨਹੀਂ ਲੇਵੈ, ਪਾਹੇ ਨਾ ਸਕੈ ਜਲੇ। ਅੱਗ ਸਾੜ ਨਹੀਂ ਸਕਦੀ, ਜਲ ਡੁਬੋ ਨਹੀਂ ਸਕਦਾ।
ਨਹਿ ਸ਼ਸਤਰ ਸੋ ਛੇਦੇ ਹੋ ਜਾਏ।
ਤੇਰੇ ਉਸ ਸਵਰੂਪ ਨੂੰ ਕਿਸੇ ਤਲਵਾਰ ਨਾਲ ਸ਼ਸਤਰ ਨਾਲ ਕੱਟਿਆ ਨਹੀਂ ਜਾ ਸਕਦਾ। ਭਗਵਾਨ ਕ੍ਰਿਸ਼ਨ ਜੀ ਕਹਿੰਦੇ ਅਰਜਨ ਨੂੰ, ਨਹਿਨੰ ਦਹੰਤੀ ਪਾਵਕ ਨਹਿਨੰ ਕਟੰਤੀ ਸ਼ਸਤਰਾਣ। ਕਹਿੰਦੇ ਤੇਰੀ ਆਤਮਾ, ਤੇਰਾ ਸਵਰੂਪ ਉਹ ਹੈ ਜਿਸ ਨੂੰ ਕੋਈ ਸ਼ਸਤਰ ਕੱਟ ਨਹੀਂ ਸਕਦਾ, ਜਿਸ ਨੂੰ ਅਗਨੀ ਜਲਾ ਨਹੀਂ ਸਕਦੀ, ਜਿਸ ਨੂੰ ਪਾਣੀ ਡੁਬੋ ਨਹੀਂ ਸਕਦਾ, ਜਿਸ ਨੂੰ ਹਵਾ ਸੁਕਾ ਨਹੀਂ ਸਕਦੀ, ਉਹ ਤੇਰਾ ਸਵਰੂਪ ਹੈ।
ਪੌਣ ਨਾ ਤਾ ਕੋ ਸਕੈ ਉਡਾਏ,
ਹਵਾ ਉਹਨੂੰ ਉਡਾ ਨਹੀਂ ਸਕਦੀ।
ਮਾਲਕ ਬੁੱਢਾ ਜੋ ਨੈ ਤਰੁਣਾ,
ਕਹਿੰਦੇ ਜਿਹੜਾ ਤੇਰਾ ਸਵਰੂਪ ਹੈ ਰਾਏ ਬੁਲਾਰ, ਉਹ ਨਾ ਬਾਲਕ ਹੈ, ਉਹ ਨਾ ਜਵਾਨ ਹੈ, ਉਹ ਨਾ ਬੁੱਢਾ ਹੈ, ਨਾ ਇਹੋ ਬੁੱਢਾ ਨਾ ਇਹੋ ਬਾਲਾ। ਗੁਰੂ ਗ੍ਰੰਥ ਸਾਹਿਬ ਚ ਪਾਤਸ਼ਾਹ ਬਚਨ ਕਰਦੇ ਆ, ਮਹਾਰਾਜ ਜੀ ਕਹਿੰਦੇ ਨਾ ਬਾਲਕ ਹੈ, ਨਾ ਉਹ ਬੁੱਢਾ ਹੈ, ਨਾ ਉਹ ਜਵਾਨ ਹੈ।
ਚਾਹੇ ਕਦਾ ਚਿੱਤ ਜਨਮ ਨਾ ਮਰਨਾ,
ਔਰ ਉਹਦਾ ਕਦਾ ਚਿੱਤ ਵੀ ਜਨਮ ਨਹੀਂ ਨਾ ਮਰਨ ਹੈ, ਉਹਦਾ ਨਾ ਜਨਮ ਹੁੰਦਾ ਨਾ ਹੀ ਮਰਨ ਹੈ।
ਜਾਂ ਕੋ ਭੁੱਖ ਪਿਆਸ ਨਾ ਥੋਰੀ,
ਉਹਨੂੰ ਨਾ ਕੋਈ ਭੁੱਖ ਲੱਗਦੀ ਹੈ ਨਾ ਉਹਨੂੰ ਪਿਆਸ ਲੱਗਦੀ ਹੈ।
ਜੇ ਬਿਸਰੇ ਤੇ ਹੋਵੇ ਦੁੱਖ ਘੋਰੀ,
ਜੇ ਉਹ ਸਵਰੂਪ ਭੁੱਲ ਜਾਏ ਤੇ ਜੀਵ ਨੂੰ ਦੁੱਖ ਭੋਗਣੇ ਪੈਂਦੇ ਹੈ। ਜਦੋਂ ਆਪਣੇ ਆਪ ਨੂੰ ਸਰੀਰ ਹੀ ਸਮਝ ਲੈਂਦਾ ਫਿਰ ਦੁਖੀ ਹੁੰਦਾ ਨਾ, ਜਦੋਂ ਰੱਥ ਸਮਝ ਲਏ ਤੇ ਫਿਰ ਦੁਖੀ ਹੁੰਦਾ। ਉਸ ਰੱਥ ਨੂੰ ਕੋਈ ਪੀੜਾ ਹੋਵੇ, ਰੱਥ ਬਣਦੇ ਬਿਨਸਦੇ ਰਹਿੰਦੇ ਆ, ਏਦਾਂ ਉਹ ਫਿਰ ਜੰਮਦੇ ਮਰਦੇ ਰਹਿੰਦੇ ਨੇ। ਜਿਹੜੀ ਆਤਮਾ ਹੈ ਉਹਨੂੰ ਜਨਮ ਮਰਨ ਨਹੀਂ।
ਸੁਣ ਬੁਲਾਰ ਇਸ ਵਿਦ ਕੇ ਬੈਨਾ,
ਸਤਿਗੁਰੂ ਜੀ ਦੇ ਬਚਨ ਰਾਏ ਬੁਲਾਰ ਜੀ ਨੇ ਸੁਣੇ।
ਨਿਜ ਸਰੂਪ ਜਾਣਿਓ ਸੁਖ ਐਨਾ,
ਆਪਣੇ ਆਤਮ ਸਵਰੂਪ ਵਿੱਚ ਜਾ ਕੇ ਟਿਕ ਗਈ ਸੁਰਤ, ਨਿਜ ਸਵਰੂਪ ਨੂੰ ਜਾਣ ਲਿਆ।
ਭਇਓ ਨਿਮਗਨ ਅਥਾਹੇ ਆਨੰਦਾ,
ਔਰ ਜਦੋਂ ਆਪਣੇ ਆਤਮ ਸਵਰੂਪ ਨੂੰ ਜਾਣਿਆ ਤੇ ਉੱਥੇ ਹੀ ਜਾ ਕੇ ਨਿਮਗਨ ਹੋ ਗਏ, ਆਨੰਦ ਵਿੱਚ ਹੋ ਗਏ। ਹੁਣ ਕੁਝ ਬੋਲਣ ਯੋਗ ਨਹੀਂ ਰਹੇ ਕਿ ਬੋਲਾਂ ਕੀ, ਕਿਉਂਕਿ ਰਸ ਐਸਾ ਆ ਗਿਆ ਕਿ ਹੁਣ ਗੂੰਗੇ ਦੀ ਮਠਿਆਈ ਵਾਂਗੂ ਰਸ ਬਣ ਗਿਆ।
ਛੂਟ ਗਏ ਜਗ ਕੇ ਸਭ ਫੰਦਾ,
ਜਿੰਨੇ ਜਗ ਦੇ ਫਾਹ ਸਨ ਟੁੱਟ ਗਏ।
ਹੱਥ ਬੰਦ ਪਦ ਬੰਧਨ ਤਾਰੀ,
ਅੰਦਰ ਆਤਮ ਸਵਰੂਪ ਨੂੰ ਜਦੋਂ ਵੇਖਿਆ ਤੇ ਕੁਝ ਸਮੇਂ ਲਈ ਉੱਥੇ ਹੀ ਟਿਕ ਗਏ। ਗੁਰੂ ਬਾਬਾ ਜੀ ਬੋਲੇ, ਰਾਏ ਬੁਲਾਰ ਜੋ ਅੰਦਰ ਵੇਖ ਰਹੇ ਉਹ ਬਾਹਰ ਵੀ ਹੈ, ਨੇਤਰ ਖੋਲੇ, ਬਾਹਰ ਵੀ ਉਹੀ ਪ੍ਰਕਾਸ਼ ਹੈ ਚੇਤਨਾ, ਅੰਦਰ ਵੀ ਉਹੀ ਪ੍ਰਕਾਸ਼ ਜਿਹਦੇ ਬਾਬਤ ਡਾਕਟਰ ਭਾਈ ਵੀਰ ਸਿੰਘ ਜੀ ਲਿਖਦੇ ਹੈ, ਨੈਣ ਮੀਟਿਆ ਅੰਦਰ ਦਿਸਦਾ, ਖੁੱਲਿਆ ਬਾਹਰ ਦਸਾਈ ਹੈ, ਖੁੱਲਿਆ ਬਾਹਰ ਦਸਾਈ ਹੈ। ਅੰਦਰ ਵੀ ਉਹੀ ਪ੍ਰਕਾਸ਼ ਹੈ, ਬਾਹਰ ਵੀ ਉਹੀ ਹੈ। ਹਾਂਜੀ,
ਉਸਤਤ ਪਦ ਕੀ ਗਿਰਾ ਉਚਾਰੀ,
ਜਦੋਂ ਬਾਹਰ ਵੇਖਿਆ ਤੇ ਉਹੀ ਸਵਰੂਪ ਜੋ ਅੰਦਰ ਦਿਸ ਰਿਹਾ ਚੇਤਨਾ ਦਾ, ਜਹਿ ਜਹਿ ਪੇਖੋ ਤਹਿ ਹਜੂਰ, ਦੂਰ ਕਤਹੋ ਨਾ ਜਾਈ, ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ। ਹੁਣ ਸਰਬ ਥਾਈ ਉਸ ਪ੍ਰਕਾਸ਼ ਰੂਪ ਨੂੰ ਵੇਖ ਕੇ ਗੁਰੂ ਨਾਨਕ ਸਾਹਿਬ ਦਾ ਹੀ ਨੂਰ ਨਜ਼ਰ ਆਉਂਦਾ ਤੇ ਵੇਖ ਕੇ ਫਿਰ ਉਸਤਤ ਵਿੱਚ ਬੋਲੇ ਨੇ ਰਾਏ ਬੁਲਾਰ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਵਡਿਆਈ ਕਰਨ ਵਾਸਤੇ ਬੋਲੇ ਨੇ ਉਹ ਬਚਨ, ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗੁਰੂ ਸਾਹਿਬ ਕਿਰਪਾ ਕਰਨ, ਆਪਣੇ ਸਾਨੂੰ ਨਿਜ ਸਵਰੂਪ ਦੀ ਸੋਝੀ ਪ੍ਰਦਾਨ ਕਰਨ। ਇਹ ਲੈ ਚਿੰਤਨ ਹੈ ਗੁਰੂ ਖਾਲਸਾ ਜੀ, ਜਿਵੇਂ ਲੈ ਚਿੰਤਨ ਜਿਵੇਂ ਜਿਵੇਂ ਪਰਪੱਕ ਹੁੰਦਾ ਚੱਲਿਆ ਜਾਂਦਾ ਹੈ, ਤਿਵੇਂ ਤਿਵੇਂ ਗੁਰੂ ਕਿਰਪਾ ਦੁਆਰਾ ਆਤਮ ਸਵਰੂਪ ਦਾ ਸਾਕਸ਼ਾਤਕਾਰ ਹੁੰਦਾ ਚੱਲਿਆ ਜਾਂਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਸਭ ਦਾ ਗਾਵਿਆ ਸੁਣਿਆ ਸਹਿਬ ਥਾਏ ਪਾਵਣ, ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ। ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ,
ਸਭ ਤੇ ਵੱਡਾ
ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ,
ਸਭ ਤੇ ਵੱਡਾ ਸਤਿਗੁਰੂ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ,
ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ,
ਜਿਨ ਕਲ ਰਾਖੀ ਮੇਰੀ, ਰਾਖੀ ਮੇਰੀ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿ ਵਾਹਿਗੁਰੂ ਵਾਹ।